ਧਿਆਨ ਪੌੜੀ ਪੌਰ ਪਰਿਅੰਕ ਪਰ ਧਰਿਓ ਦੁਪਹਿਰੇ ਜਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ, ਸਾਧ ਸੰਗਤ, ਵੱਡੇ ਭਾਗ ਹਨ, ਪਤਿਤ ਪਾਵਨ, ਭਗਤ ਬਛਲ, ਅਨਾਥ ਨਾਥ, ਜਗਤ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਬੜੀ ਸ਼ਰਧਾ ਸਤਿਕਾਰ ਨਾਲ ਸਰਵਣ ਕਰ ਰਹੇ। ਮੀਰ ਸ਼ਿਕਾਰੀ ਤੇ ਉਹਦੇ ਕੁਝ ਨਾਲ ਦੇ ਘੋੜ ਸਵਾਰ ਸਿਪਾਹੀ ਲਾਹੌਰ ਸ਼ਹਿਰ ਵਾਪਸ ਪਹੁੰਚੇ ਨੇ ਬਾਦਸ਼ਾਹ ਸ਼ਾਹਜਹਾਨ ਕੋਲ ਪੁਕਾਰ ਕਰਨ ਲਈ। ਬਾਦਸ਼ਾਹ ਕੋਲ ਆ ਕੇ ਰੋਏ ਨੇ ਕਿ ਬਾਦਸ਼ਾਹ ਸਲਾਮਤ, ਤੇਰਾ ਜਿਹੜਾ ਬਾਜ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਪਕੜ ਲਿਆ। ਅਸੀਂ ਜਾ ਕੇ ਉਹਨਾਂ ਕੋਲ ਉਸ ਬਾਜ ਦੀ ਮੰਗ ਕੀਤੀ ਤੇ ਇਹ ਵੀ ਦੱਸਿਆ ਕਿ ਬਾਦਸ਼ਾਹ ਦਾ ਬਾਜ ਹੈ, ਤੁਹਾਡਾ ਡਰਾਵਾ ਵੀ ਦਿੱਤਾ, ਭੈ ਵੀ ਦਿੱਤਾ, ਪਰ ਉਹਨਾਂ ਨੇ ਅੱਗੋਂ ਉਸ ਬਾਜ ਦੇਣ ਤੋਂ ਇਨਕਾਰ ਕਰ ਦਿੱਤਾ। ਉਹ ਕਹਿੰਦੇ ਬਾਜ ਅਸੀਂ ਉੱਡਦਾ ਹੋਇਆ ਫੜਿਆ, ਇਹਦੇ ਤੇ ਹੁਣ ਸਾਡਾ ਹੱਕ ਹੈ, ਅਸੀਂ ਇਹ ਵਾਪਸ ਨਹੀਂ ਮੋੜਨਾ। ਏਦਾਂ ਗੁਰੂ ਜੀ ਨੇ ਇਨਕਾਰ ਕਰ ਦਿੱਤਾ। ਇਹ ਉਹਨਾਂ ਦੀ ਬੜੀ ਵੱਡੀ ਵਧੀਕੀ ਹੈ ਕਿ ਤੁਹਾਡੀਆਂ ਜੜਾਂ ਵਿਚ ਬੈਠੇ ਵੀ ਤੁਹਾਡੇ ਤੋਂ ਬਗਾਵਤ ਕਰ ਰਹੇ ਨੇ। ਲਾਗੇ ਨਿੰਦਕ ਬੈਠੇ ਸਨ, ਉਹਨਾਂ ਨੂੰ ਵੀ ਮੌਕਾ ਮਿਲ ਗਿਆ, ਉਹ ਵੀ ਨਿੰਦਾ ਕਰਨ ਲੱਗੇ, ਕਹਿਣ ਲੱਗੇ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੁਹਾਡੇ ਪਿਤਾ ਜੀ ਨੇ ਕਾਬੂ ਕਰਕੇ ਰੱਖਿਆ ਸੀ, ਬਾਦਸ਼ਾਹ ਜਹਾਂਗੀਰ ਨੇ ਇਹਨਾਂ ਨੂੰ ਦਿੱਲੀ ਬੁਲਾ ਲਿਆ ਸੀ, ਜੇ ਸ਼ਿਕਾਰ ਖੇਡਣ ਵੀ ਚੜਦੇ ਸੀ ਤੇ ਆਪ ਚੜਦਾ ਸੀ, ਨਾਲ ਫੌਜ ਭੇਜਦਾ ਸੀ, ਆਪਣੀ ਨਿਗਾਹ ਥੱਲੇ ਰੱਖਿਆ, ਇਹਨਾਂ ਨੂੰ ਬਾਹਰ ਨਹੀਂ ਜਾਣ ਦਿੱਤਾ। ਤੇ ਫਿਰ ਵੇਖੋ ਇੱਥੇ ਲਾਹੌਰ ਸ਼ਹਿਰ ਦੇ ਵਿੱਚ ਤੁਹਾਡੇ ਕੋਲ ਰਹਿੰਦੇ ਆ, ਇਹਨਾਂ ਨੇ ਕਿੱਡੀ ਵਧੀਕੀ ਕੀਤੀ। ਤੁਹਾਡੇ ਕਾਜੀ ਦੀ ਲੜਕੀ ਨੂੰ ਉਹਨੂੰ ਆਪਣੇ ਨਾਲ ਲੈ ਗਏ ਨੇ ਅੰਮ੍ਰਿਤਸਰ। ਬਾਦਸ਼ਾਹ ਸ਼ਾਹਜਹਾਨ ਬੜਾ ਗੁੱਸੇ ਵਿਚ ਆਇਆ, ਕਹਿੰਦਾ ਅੱਜ ਬਾਜ ਖੋਇਆ ਹੈ, ਕੱਲ ਨੂੰ ਜੀ ਕਿਸੇ ਕਿਲੇ ਦੇ ਵਿਚ ਜਾ ਕੇ ਬਾਗੀ ਹੋ ਗਏ, ਇਹ ਤਾਂ ਮੇਰੇ ਦੇਸ਼ ਵਿਚ ਫਤੂਰ ਪਾ ਕੇ ਰੱਖ ਦੇਣਗੇ, ਇਹਨਾਂ ਨੂੰ ਕਾਬੂ ਕਰਨਾ ਚਾਹੀਦਾ ਹੈ। ਕੋਈ ਸੂਰਮਾ ਉਸੇ ਵਕਤ ਲਾਹੌਰ ਦਾ ਇੱਕ ਨਵਾਬ ਮੁਖਲਸ ਖਾਂ ਉਹਨੂੰ ਆਪਣੇ ਕੋਲ ਸੱਦ ਕੇ ਨੇ ਖਿਲਤ ਦਿੱਤੀ, ਸਿਰੇ ਪਾਉ ਦਿੱਤਾ, ਆਖਿਆ ਤੇਰੇ ਨਾਲ 7000 ਫੌਜ ਹੈ, ਹੋਰ ਵੀ ਜਿੰਨੀ ਫੌਜ ਚਾਹੀਦੀ ਹੈ ਨਾਲ ਲੈ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਕੜ ਕੇ ਲਿਆ, ਬਾਜ ਵੀ ਮੇਰਾ ਨਾਲ ਲਿਆਉਣਾ, ਉਹਨਾਂ ਨੂੰ ਵੀ ਪਕੜ ਕੇ ਲਿਆ, ਜੇ ਜੰਗ ਨਾ ਹੀ ਕਰਨਾ ਪਵੇ ਤੇ ਚੰਗਾ, ਅਚਨਚੇਤ ਹੀ ਜਾ ਕੇ ਉਹਨਾਂ ਨੂੰ ਸੁੱਤੇ ਪਿਆਂ ਹੀ ਪਕੜ ਲੈ ਤਾਂ ਵੀ ਬੜੀ ਵਧੀਆ ਗੱਲ ਹੈ। ਕਹਿੰਦੇ ਉਸ ਵਕਤ ਮੁਖਲਸ ਖਾਂ ਨੇ ਆਖਿਆ ਉਹ ਮੇਰੇ ਸਾਹਮਣੇ ਕੀ ਜੰਗ ਲੜਦਗੇ, ਮੇਰੀਆਂ ਫੌਜਾਂ, ਮੇਰੇ ਸਿਪਾਹੀ ਤਾਂ ਪਹਿਲਾਂ ਹੀ ਹੱਥਾਂ ਨੂੰ ਚੱਕ ਪੇ ਮਾਰਦੇ ਨੇ ਕਿ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਜੰਗ ਯੁੱਧ ਕਰਨ ਦਾ ਸਮਾਂ ਨਹੀਂ ਮਿਲਿਆ, ਹੁਣ ਉਹਨਾਂ ਨੂੰ ਮੌਕਾ ਮਿਲੇਗਾ, ਜ਼ਰੂਰ ਜੰਗ ਕਰਨਗੇ, ਪਰ ਉਹਨਾਂ ਵੱਲੋਂ ਜੰਗ ਕੌਣ ਕਰੇਗਾ, ਮੈਂ ਤਾਂ ਬਿਨਾਂ ਜੰਗ ਲੜਿਆ ਹੀ ਗੁਰੂ ਜੀ ਨੂੰ ਪਕੜ ਲੈਣਾ। ਮੁਖਲਸ ਖਾਂ ਏਦਾਂ ਦੀਆਂ ਟਾਰਾਂ ਮਾਰ ਕੇ ਬਾਦਸ਼ਾਹ ਸ਼ਾਹਜਹਾਨ ਦੇ ਕੋਲੋਂ ਆਪਣਾ ਨਗਾਰਾ ਵਜਾ ਕੇ ਚੜਿਆ, 7000 ਫੌਜ ਦੇ ਨਾਲ ਚੜੀ ਹੈ, ਵੱਧ ਸ਼ਗਨ ਹੀ ਨਜ਼ਰ ਆਏ ਜਦੋਂ ਚੜਿਆ, ਮਾੜੇ ਸ਼ਗਨ ਹੀ ਦਿਸੇ, ਪਰ ਜਦੋਂ ਮੌਤ ਆਈ ਹੋਵੇ ਉਦੋਂ ਕੁਝ ਨਜ਼ਰ ਨਹੀਂ ਆਉਂਦਾ, ਕੁਝ ਨਹੀਂ ਸੁੱਝਦਾ, ਮੌਤ ਹੀ ਇਹਨਾਂ ਦੀ ਪ੍ਰੇਰ ਕੇ ਲੈ ਕੇ ਜਾ ਰਹੀ ਸੀ ਸਤਿਗੁਰਾਂ ਵੱਲ, ਮੁਖਲਸ ਖਾਂ ਦੀ ਮੌਤ ਆਈ ਹੋਈ ਸੀ। ਉਧਰ ਜਦੋਂ ਸਿੱਖਾਂ ਨੂੰ ਲਾਹੌਰ ਦੇ ਸ਼ਹਿਰ ਦੇ ਸਿੱਖ ਜਿਹੜੇ ਸਨ ਉਹਨਾਂ ਨੂੰ ਪਤਾ ਲੱਗਾ ਕਿ ਬਾਦਸ਼ਾਹ ਨੇ ਫੌਜ ਚੜਾ ਦਿੱਤੀ, ਉਸੇ ਵਕਤ ਉਹਨਾਂ ਨੇ ਚਿੱਠੀ ਲਿਖ ਕੇ ਇੱਕ ਹਲਕਾਰਾ ਗੁਰੂ ਹਰਗੋਬਿੰਦ ਸਾਹਿਬ ਕੋਲ ਭੇਜ ਦਿੱਤਾ ਕਿ ਛੇਤੀ ਨਾਲ ਇਹਨਾਂ ਫੌਜਾਂ ਤੋਂ ਪਹਿਲਾਂ ਮਹਾਰਾਜ ਜੀ ਕੋਲ ਪਹੁੰਚ। ਔਰ ਇਹ ਚਿੱਠੀ ਜਾ ਕੇ ਸਤਿਗੁਰਾਂ ਨੂੰ ਦੇ ਕੇ ਫੌਜ ਆ ਰਹੀ ਹੈ, ਅੱਗੋਂ ਤਿਆਰੀ ਕਰ ਲੈਣ। ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਜਾਣਦੇ ਸਨ ਵੀ ਜੰਗ ਹੋਏਗਾ, ਸਤਿਗੁਰਾਂ ਨੇ ਪਹਿਲਾਂ ਹੀ ਇਧਰ ਤਿਆਰੀ ਕਰਾ ਲਈ। ਲੋਹਗੜ ਵਾਲਾ ਜਿਹੜਾ ਸਥਾਨ ਹੈ ਉਹਦੇ ਚਾਰੇ ਪਾਸੇ ਮਹਾਰਾਜ ਜੀ ਨੇ ਕੰਧ ਕਢਾ ਲਈ, ਉਥੇ ਕੁਝ ਸਿਪਾਹੀ ਤੈਨਾਤ ਕਰ ਦਿੱਤੇ, ਉਹਨਾਂ ਦੇ ਕੋਲ ਕੁਝ ਸ਼ਸਤਰ ਅਸਤਰ ਵੀ ਮਹਾਰਾਜ ਜੀ ਨੇ ਰਖਵਾ ਦਿੱਤੇ, ਆਖਿਆ ਤਿਆਰਵਰ ਹੋ ਕੇ ਰਹਿਣਾ। ਮਹਾਰਾਜ ਜੀ ਦੇ ਜਿੰਨੇ ਸੂਰਮੇ ਨੇ ਉਹ ਵੀ ਸਾਰੇ ਸੰਤਬੱਧ ਨੇ, ਸਾਵਧਾਨ ਨੇ ਕਿ ਪਤਾ ਨੀ ਕਿਸ ਵਕਤ ਜੰਗ ਯੁੱਧ ਦਾ ਆਸਾਰ ਬਣ ਜਾਏ। ਗੁਰੂ ਸਾਹਿਬ ਜੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਬਿਰਾਜੇ ਨੇ, ਸੰਗਤ ਨੂੰ ਦਰਸ਼ਨ ਦਿੱਤੇ ਨੇ। ਕੁਝ ਸਮਾਂ ਬੀਤਿਆ ਹੈ, ਦੁਪਹਿਰ ਦੇ ਸਮੇਂ ਸਤਿਗੁਰੂ ਜੀ ਆਰਾਮ ਕਰ ਰਹੇ ਨੇ। ਜਿਸ ਪ੍ਰਕਾਰ ਨਾਲ ਲੋਹਗੜ੍ਹ ਦਾ ਜੋ ਘਮਾਸਾਨ ਜੰਗ ਹੋਇਆ ਹੈ ਉਹਦੀ ਆਰੰਭਤਾ ਅੱਜ ਦੇ ਪ੍ਰਕਰਣ ਚ ਹੋ ਰਹੀ ਹੈ। ਅੰਮ੍ਰਿਤਸਰ ਸਾਹਿਬ ਦਾ ਛੇਵੇਂ ਪਾਤਸ਼ਾਹ ਦਾ ਪਹਿਲਾ ਜੰਗ ਹੈ। ਦੂਜੇ ਪਾਸੇ ਮੁਖਲਸ ਖਾਂ ਹੈ ਜਿਹੜਾ 7000 ਫੌਜ ਆਪਣੇ ਨਾਲ ਲੈ ਕੇ ਆਇਆ ਹੈ। ਇਧਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬੀਰੀ ਪੀਰੀ ਦੇ ਮਾਲਕ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਇਹ ਗੁਰੂ ਘਰ ਦਾ ਪਹਿਲਾ ਜੰਗ ਹੈ ਜੋ ਜ਼ੁਲਮ ਦੇ ਖਿਲਾਫ਼ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਲੜਿਆ ਹੈ। ਇਸ ਤੋਂ ਬਾਅਦ ਤਾਂ ਫਿਰ ਬਹੁਤ ਜੰਗਾਂ ਹੋਈਆਂ, ਪਰ ਪਹਿਲੀ ਜੰਗ ਜਿਸ ਦੀ ਸ਼ੁਰੂਆਤ ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੋਈ ਹੈ। ਸੁਰਤੀਆਂ ਬਿਰਤੀਆਂ ਸਤਿਗੁਰਾਂ ਦੇ ਚਰਨਾਂ ਨਾਲ ਜੋੜ ਕੇ ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਇਰਾ ਇਸ ਬਿਦ ਸਤਿਗੁਰ ਕੁਛ ਤੇਰੇ ਪੁਨ ਭੋਜਨ ਕਰ ਖਾਨ।
ਇਸ ਪ੍ਰਕਾਰ ਨਾਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਦੁਪਹਿਰ ਦਾ ਸਮਾਂ ਸੀ, ਪਹਿਲਾਂ ਦਿਨੇ ਸਾਰੀ ਤਿਆਰੀ ਕਰਾ ਲਈ, ਯੋਧਿਆਂ ਨੂੰ ਸੰਦਬੱਧ ਕਰ ਦਿੱਤਾ। ਲੋਹਗੜ੍ਹ ਕਿਲੇ ਦੀ ਸਾਰੀ ਤਿਆਰੀ ਸਤਿਗੁਰੂ ਜੀ ਆਪ ਕਰਵਾ ਕੇ ਆਏ ਨੇ। ਤੋ ਦੁਪਹਿਰ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭੋਜਨ ਪ੍ਰਸ਼ਾਦਾ ਲੰਗਰ ਛਕਿਆ ਹੈ।
ਬਹੁਤ ਪ੍ਰਿਅੰਕ ਪਰ ਚਲੋ ਦੁਪਹਿਰ ਜਾਨ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਵੇਖਿਆ ਕਿ ਦੁਪਹਿਰ ਦਾ ਸਮਾਂ, ਲੰਗਰ ਪ੍ਰਸ਼ਾਦਾ ਛਕਣ ਤੋਂ ਬਾਅਦ ਦੁਪਹਿਰੇ ਮਹਾਰਾਜ ਜੀ ਕਈ ਵਾਰ ਕੁਝ ਸਮਾਂ ਆਰਾਮ ਕਰਦੇ ਸਨ। ਅੱਜ ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਆਪਣੇ ਪਲੰਘੇ ਤੇ ਪੌਡੇ ਨੇ ਬਿਰਾਜੇ ਨੇ ਔਰ ਬਿਰਾਜਮਾਨ ਹੋ ਕੇ ਦੁਪਹਿਰਾ ਮਹਾਰਾਜ ਜੀ ਨੇ ਬਤੀਤ ਕੀਤਾ ਹੈ। ਜਦੋਂ ਦੁਪਹਿਰਾ ਢਲਿਆ ਹੈ,
ਜੋ ਪਈ ਕੁਛ ਆਰਾਮ ਕਰੇ ਹਰ ਖਾਏ, ਬਹੁਤ ਸੁਚੇਤਾ ਸਕਲ ਮਨਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੁਝ ਕੁ ਆਰਾਮ ਕੀਤਾ ਹੈ। ਆਰਾਮ ਕਰਨ ਤੋਂ ਬਾਅਦ ਮਹਾਰਾਜ ਦੁਪਹਿਰ ਦਾ ਸਮਾਂ ਜਦੋਂ ਢਲਿਆ ਤੇ ਜਾਗੇ ਹਨ। ਉੱਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਚੇਤੇ ਗਏ ਨੇ। ਸਰੀਰ ਦੀ ਕਿਰਿਆ ਮਹਾਰਾਜ ਜੀ ਨੇ ਭਲੀ ਪ੍ਰਕਾਰ ਨਾਲ ਸੋਧੀ ਹੈ।
ਕਰ ਪਦ ਬਦਨ ਪ੍ਰਕਾਰਨ ਕੀਨਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਪੈਰ ਧੋਏ ਨੇ। ਚਿਹਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਲ ਦੇ ਛਿੱਟੇ ਮਾਰੇ ਹਨ।
ਤੇਰੇ ਤਖਤ ਪਰ ਦਰਸ਼ਨ ਦੀਨਾ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤਖਤ ਤੇ ਬੈਠੇ ਨੇ। ਤਖਤ ਤੇ ਬੈਠ ਕੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਸੰਗਤ ਨੂੰ ਦਰਸ਼ਨ ਦੇਣ ਲੱਗੇ, ਆਪਣੇ ਸਿੱਖਾਂ ਨੂੰ, ਪਿਆਰ ਵਾਲੇ ਸਿੱਖਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਨ ਲੱਗੇ।
ਜੋਤ ਵਿਆਹ ਤੋਂ ਭਾਰੂ।
ਉਧਰ ਬੀਬੀ ਵੀਰੋ ਦੇ ਵਿਆਹ ਦਾ ਉਤਸਵ ਹੋ ਰਿਹਾ ਸੀ। ਬੀਬੀ ਵੀਰੋ ਦੇ ਵਿਆਹ ਵਾਸਤੇ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਧਰ ਵਿਆਹ ਦਾ ਵੀ ਉਤਸਵ ਹੋ ਰਿਹਾ, ਪਕਵਾਨਾਂ ਦੇ ਢੇਰਾਂ ਦੇ ਢੇਰ ਬਣ ਕੇ ਤਿਆਰ ਹੋ ਰਹੇ ਨੇ।
ਕੰਨ ਸਮਾਜ ਕੋ ਕਰ ਤਿਆਰੋ।
ਬਹੁਤ ਸਾਰਾ ਸਾਜੋ ਸਮਾਜ, ਬਹੁਤ ਸਾਰਾ ਸਾਜੋ ਸਮਾਨ ਉਹ ਤਿਆਰ ਕਰ ਕਰਕੇ ਰੱਖਿਆ ਜਾ ਰਿਹਾ ਕਿ ਜਿਹੜੀਆਂ ਚੀਜ਼ਾਂ ਦੀ ਵਿਆਹ ਦੇ ਵਿੱਚ ਲੋੜ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਵਾ ਕਰਵਾ ਕੇ ਮਾਤਾ ਦਮੋਦਰੀ ਜੀ ਰਖਵਾ ਰਹੇ ਨੇ।
ਸਦਨ ਬਣਾਏ ਕਨੇਰੇ ਜਾਣੇ ਆਏ ਬਰਾਤ ਸਵੇਰੇ,
ਤੇ ਇਨ੍ਹਾਂ ਨੇ ਬਹੁਤ ਸਾਰੇ ਪਕਵਾਨ ਬਣਾ ਕੇ ਆਪਣੇ ਘਰ ਦੇ ਵਿੱਚ ਰੱਖੇ ਨੇ, ਬਹੁਤ ਸਾਰੀਆਂ ਵਸਤੂਆਂ ਪਦਾਰਥ ਰੱਖੇ ਨੇ, ਇਹ ਜਾਣ ਕੇ ਵੀ ਕੱਲ ਤੱਕ ਬਰਾਤ ਆ ਜਾਣੀ ਹੈ, ਕੱਲ ਨੂੰ ਬਰਾਤ ਦਾ ਟਿਕਾਓ ਹੋ ਜਾਣਾ ਹੈ, ਇਸ ਕਰਕੇ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਮਾਤਾ ਜੀ ਨੇ ਸੰਪੂਰਨ ਕਰਵਾ ਲਈਆਂ ਹਨ।
ਗੁਰ ਕੀ ਗੱਤ ਇੱਕ ਕੋਈ ਜਾਣੈ,
ਇਧਰ ਸਤਿਗੁਰਾਂ ਦੀ ਜਿਹੜੀ ਗੱਤ ਹੈ ਉਹ ਕੋਈ ਜਾਣਦਾ ਵੀ ਗੁਰੂ ਸਾਹਿਬ ਨੇ ਕੀ ਲੀਲਾ ਵਰਤਾਣੀ। ਉਧਰ ਤਾਂ ਵਿਆਹ ਦੀ ਤਿਆਰੀ ਹੋ ਗਈ ਹੈ ਕਿ ਕੱਲ ਨੂੰ ਸ਼ਾਇਦ ਬਰਾਤ ਦਾ ਟਿਕਾਓ ਹੋ ਜਾਏ, ਇਸ ਤਰ੍ਹਾਂ ਦੀ ਤਿਆਰੀ ਹੋ ਰਹੀ ਹੈ। ਤੇ ਇਧਰ ਗੁਰੂ ਸਾਹਿਬ ਜੀ ਉਧਰ ਜੰਗ ਦਾ ਪਹਿਰਾ ਜਿਹੜਾ ਹੈ ਉਹ ਤਿਆਰ ਹੋ ਰਿਹਾ, ਜੰਗ ਵਾਸਤੇ ਫੌਜਾਂ ਚੜ ਕੇ ਲਾਹੌਰ ਤੋਂ ਆ ਰਹੀਆਂ ਨੇ। ਇਸ ਕਰਕੇ ਗੁਰੂ ਸਾਹਿਬ ਦੀ ਜਿਹੜੀ ਗੱਤ ਹੈ ਉਹ ਸਤਿਗੁਰੂ ਜੀ ਆਪ ਹੀ ਜਾਣਦੇ ਹਨ, ਜਾਂ ਕੋਈ ਵਿਰਲਾ ਮਰਮੀ ਭੇਦੀ ਸਿੱਖ ਜਿਹੜਾ ਗੁਰੂ ਸਾਹਿਬ ਜੀ ਦੀ ਮਹਿਮਾ ਜਾਣਦਾ ਹੈ ਉਹੀ ਮਹਾਰਾਜ ਜੀ ਦੇ ਭੇਦ ਨੂੰ ਗੱਤ ਨੂੰ ਸਮਝਦਾ ਹੈ।
ਪਰ ਨਹੀਂ ਕੋਰਦਾ ਪਛਾਣਾ,
ਹੋਰ ਨਹੀਂ ਕੋਈ ਸਤਿਗੁਰਾਂ ਦੀ ਗੱਤ ਨੂੰ ਪਛਾਣਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਕੋਈ ਵਿਰਲਾ ਹੀ ਜਾਣਦਾ ਪਛਾਣਦਾ ਹੈ।
ਆਏ ਮਲੇ ਚ ਸੰਭਾਰਨ ਕਰੈ,
ਇਹ ਨਹੀਂ ਪਤਾ ਵੀ ਆ ਜਿੰਨਾ ਸਾਜੋ ਸਮਾਨ ਇਕੱਠਾ ਕੀਤਾ ਜਾ ਰਿਹਾ ਵਿਆਹ ਵਾਸਤੇ, ਇਹ ਪਕਵਾਨ ਤਿਆਰ ਕੀਤੇ ਜਾ ਰਹੇ ਨੇ ਜਾਂ ਹੋਰ ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ, ਇਹ ਸਾਰੀਆਂ ਵਸਤੂਆਂ ਤਾਂ ਮਲੇਛਾਂ ਨੇ ਆ ਕੇ ਸੰਭਾਲਦੀਆਂ ਨੇ, ਇਹ ਸਾਰੇ ਪਦਾਰਥ ਤਾਂ ਮਲੇਛਾਂ ਨੇ ਆ ਕੇ ਕਬਜ਼ੇ ਕਰ ਲੈਣੇ, ਪਕਵਾਨ ਵੀ ਮਲੇਛਾਂ ਨੇ ਖਾਣੇ ਨੇ, ਇਹ ਬਚਨ ਤਾਂ ਗੁਰੂ ਸਾਹਿਬ ਨੇ ਪਹਿਲਾਂ ਹੀ ਕਰ ਦਿੱਤਾ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਕਹਿੰਦੇ ਇਹਦੇ ਬਾਰੇ ਨਹੀਂ ਸੀ ਕਿਸੇ ਨੂੰ ਪਤਾ ਵੀ ਕੀ ਗੱਤ ਹੋਣੀ ਹੈ,
ਇਹ ਗੱਤ ਕਿਸੇ ਨਾ ਜਾਣੀ ਪਰੈ,
ਕਹਿੰਦੇ ਗੱਤ ਨਹੀਂ ਸੀ ਕਿਸੇ ਨੂੰ ਪਤਾ ਵੀ ਏਦਾਂ ਦਾ ਵੀ ਸਮਾਂ ਬਣੇਗਾ।
ਲਗੇ ਦੀਵਾਨ ਸਖਤ ਅਗਾਰੇ,
ਇੰਦਰ ਅਕਾਲ ਤਖ਼ਤ ਸਾਹਿਬ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਨੇ ਔਰ ਤਖਤ ਦੇ ਸਾਹਮਣੇ ਮਹਾਰਾਜ ਜੀ ਦਾ ਦੀਵਾਨ ਸਜਿਆ, ਸਿੱਖ ਯੋਧੇ ਸੂਰਬੀਰ ਬੈਠੇ ਨੇ,
ਗਾਵੇ ਸ਼ਬਦ ਰਾਗ ਧੁਨ ਭਾਰੀ,
ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਕੀਰਤਨ ਹੋ ਰਿਹਾ। ਸਤਿਗੁਰਾਂ ਦਾ ਕੀਰਤਨੀਆ ਸਿੱਖ ਹੈ ਭਾਈ ਬਾਬਕ, ਭਾਈ ਬਾਬਕ ਜੀ ਬੜੇ ਪਿਆਰ ਨਾਲ ਰਬਾਬ ਦੀਆਂ ਤੰਦਾਂ ਛੇੜ ਕੇ ਰਾਗ ਦੇ ਵਿੱਚ ਬੜੇ ਸੋਹਣੇ ਰਾਗ ਦੇ ਵਿੱਚ ਕੀਰਤਨ ਕਰ ਰਹੇ ਨੇ।
ਸ਼ਸਤਰ ਸਜੇ ਯੋਧਾ ਸਬਦਾਨ,
ਸਤਿਗੁਰਾਂ ਦੇ ਯੋਧੇ ਮਹਾਰਾਜ ਜੀ ਦੇ ਸੂਰਬੀਰ ਬਹਾਦਰ ਸਿੱਖ ਆਪਣੇ ਸਰੀਰਾਂ ਤੇ ਸ਼ਸਤਰ ਧਾਰਨ ਕਰਕੇ ਸੰਦਬੱਧ ਹੋ ਕੇ ਤਿਆਰ ਬਰ ਤਿਆਰ ਹੋ ਕੇ ਸਾਵਧਾਨ ਹੋ ਕੇ ਮਹਾਰਾਜ ਜੀ ਦੀ ਸਭਾ ਵਿਚ ਬੈਠੇ ਹਨ।
ਆਨ ਬੈਠੇ ਬਲਵਾਨ,
ਮਹਾਰਾਜ ਜੀ ਦੇ ਬੜੇ ਸੂਰਮੇ ਸ਼ਸਤਰਧਾਰੀ ਹੋ ਕੇ ਸਾਵਧਾਨ ਹੋ ਕੇ ਸਤਿਗੁਰਾਂ ਦੀ ਸਭਾ ਵਿਚ ਆ ਕੇ ਬੈਠ ਰਹੇ ਨੇ, ਜੋ ਬੜੇ ਬੜੇ ਬਲਵਾਨ ਯੋਧੇ ਸਿੱਖ ਨੇ।
ਸੋਦਰ ਸੰਧਿਆ ਲਗ ਤੈ ਬੈਠੀ,
ਸੰਧਿਆ ਦਾ ਸਮਾਂ ਹੋ ਗਿਆ, ਸੋਦਰ ਦੀ ਚੌਂਕੀ ਮਹਾਰਾਜ ਜੀ ਦੇ ਦਰਬਾਰ ਚ ਹੋਣ ਲੱਗੀ ਹੈ। ਸੋਦਰ ਦੀ ਚੌਂਕੀ ਰਾਗੀ ਸਿੰਘਾਂ ਨੇ ਗਾਈ ਹੈ,
ਪਾਇਓ ਭੋਗ ਨਮੋ ਕੀ ਬੈਠੀ,
ਰਾਜ ਸਾਹਿਬ ਜੀ ਦਾ ਪਾਠ ਹੋਇਆ, ਸੋਦਰ ਦੀ ਚੌਂਕੀ ਦਾ ਭੋਗ ਪਾਇਆ ਗਿਆ। ਇਸੇ ਤਰ੍ਹਾਂ ਮਹਾਰਾਜ ਜੀ ਦੇ ਦਰਬਾਰ ਦੀ ਜਿਹੜੀ ਸੰਧਿਆ ਸਮੇਂ ਦੀ ਦੀਵਾਨ ਦੀ ਉਹ ਸਮਾਪਤੀ ਹੋਈ ਹੈ।
ਸਤਿਗੁਰ ਮੰਦਰ ਵਿਖੇ ਪਧਾਰੇ,
ਜਦੋਂ ਦੀਵਾਨ ਦੀ ਸਮਾਪਤੀ ਹੋਈ, ਸੋਦਰ ਦੀ ਚੌਂਕੀ ਦਾ ਭੋਗ ਪਾਇਆ ਗਿਆ, ਤੋ ਅਰਦਾਸ ਬੇਨਤੀ ਤੋਂ ਬਾਅਦ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਆਪਣੇ ਨਿੱਜ ਮੰਦਰਾਂ ਦੇ ਵਿਚ ਜਿੱਥੇ ਸਤਿਗੁਰਾਂ ਦਾ ਨਿਵਾਸ ਹੈ ਗੁਰੂ ਕੇ ਮਹਿਲਾਂ ਚ, ਮਹਾਰਾਜ ਛੇਵੇਂ ਪਾਤਸ਼ਾਹ ਜੀ ਆਪਣੇ ਨਿੱਜ ਮੰਦਰਾਂ ਦੇ ਵਿਚ ਵਾਪਸ ਆਏ ਹਨ।
ਨਿੱਜ ਨਿੱਜ ਥਲ ਤਲ ਸੁਪੱਟ ਸਿਦਾਰੇ,
ਸਤਿਗੁਰਾਂ ਦੇ ਜਿੰਨੇ ਸੁਪੱਟ ਸੂਰਮੇ ਨੇ ਉਹ ਸਾਰੇ ਆਪੋ ਆਪਣੀਆਂ ਥਾਵਾਂ ਤੇ ਜਿੱਥੇ ਜਿੱਥੇ ਜਿਨ੍ਹਾਂ ਦੇ ਆਸਣ ਸਨ, ਜਿੱਥੇ ਜਿੱਥੇ ਟਿਕੇ ਹੋਏ ਸਨ, ਸਭ ਆਪੋ ਆਪਣੇ ਆਸਣਾਂ ਤੇ ਜਾ ਟਿਕੇ ਹਨ।
ਖਾਨ ਪਾਨ ਕਰਕੇ ਗਨ ਸੂਰੀ,
ਔਰ ਲੰਗਰ ਪ੍ਰਸ਼ਾਦਾ, ਕਿਉਂਕਿ ਰਾਤ ਪੈ ਚੁੱਕੀ ਸੀ ਤੋ ਲੰਗਰ ਪ੍ਰਸ਼ਾਦਾ ਰਾਤ ਦਾ ਛਕਿਆ, ਲੰਗਰ ਪ੍ਰਸ਼ਾਦ ਛਕ ਕੇ ਸਾਰੇ ਆਰਾਮ ਕਰਨ ਲੱਗੇ ਹਨ।
ਰਾਤ ਬੀਤੀ ਜਬ ਜੋਏ,
ਇਸੇ ਤਰ੍ਹਾਂ ਜਦੋਂ ਕੁਝ ਕੁ ਰਾਤ ਬੀਤੀ ਹੈ, ਅੱਧੀ ਕੁ ਰਾਤ ਦਾ ਹੀ ਸਮਾਂ ਹਾਲੇ ਪੈਰ ਡੇਢ ਪੈਰ ਦੀ ਰਾਤ ਬੀਤੀ ਸੀ। ਕਹਿੰਦੇ ਇਸ ਪ੍ਰਕਾਰ ਜਦੋਂ ਕੁਝ ਕੁ ਰਾਤ ਬੀਤੀ ਹੈ,
ਲਾਪੁਰ ਤੇ ਸਿੱਕਨ ਅਰਦਾਸ ਆਈ ਪਹੁੰਚੀ ਸਤਿਗੁਰ ਪਾਸ।
ਰਾਤ ਬੀਤੀ ਸੀ ਕਿ ਇਨੇ ਨੂੰ ਲਾਹੌਰ ਸ਼ਹਿਰ ਤੋਂ ਇੱਕ ਸਿੱਖ ਜਿਹੜਾ ਚਿੱਠੀ ਲੈ ਕੇ ਆਇਆ ਸੀ, ਜਿਹਨੂੰ ਲਾਹੌਰ ਦੀ ਸੰਗਤ ਨੇ ਚਿੱਠੀ ਦੇ ਕੇ ਮਹਾਰਾਜ ਜੀ ਦੀ ਸੰਗਤ ਦੀ ਅਰਦਾਸ ਲੈ ਕੇ ਜਿਹੜੀ ਬੇਨਤੀ ਪੱਤਰ ਲੈ ਕੇ ਉਹ ਸਿੱਖ ਆਇਆ, ਉਹ ਅੱਧੀ ਕੁ ਰਾਤ ਦੇ ਸਮੇਂ ਇਨੇ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚਿਆ ਹੈ।
ਦੁਆਰਪਾਲ ਤੋਂ ਬਾਕ ਬਖਾਨੇ
ਸਿੱਖ ਲਾਹੌਰ ਦੇ ਸੰਗਤ ਦੀ ਜਿਹੜੀ ਅਰਦਾਸ ਸੀ, ਚਿੱਠੀ ਸੀ, ਉਹ ਲੈ ਕੇ ਛੇਵੇਂ ਪਾਤਸ਼ਾਹ ਜੀ ਦੇ ਮਹਿਲਾਂ ਚ ਆਇਆ। ਅੱਗੇ ਸਤਿਗੁਰਾਂ ਦੇ ਮਹਿਲਾਂ ਦੇ ਬਾਹਰ ਦੁਆਰਪਾਲ ਖੜਾ ਸੀ, ਜਿਹੜਾ ਪਹਿਰੇ ਤੇ ਸਿੱਖ ਖਲੋਤਾ ਸੀ, ਉਹਨੂੰ ਜਾ ਕੇ ਉਹ ਸਿੱਖ ਮਿਲਿਆ, ਦੁਆਰਪਾਲ ਨੂੰ ਜਾ ਕੇ ਦੱਸਿਆ।
ਅਬ ਹੀ ਚੋਂ ਗੁਰੂ ਟਿਕ ਜਾਨੇ
ਉਹ ਕਹਿਣ ਲੱਗਾ ਜਾ ਕੇ ਸਿੱਖ ਦੁਆਰਪਾਲ ਨੂੰ, ਭਾਈ ਏਦਾਂ ਆਇਆ ਮੈਂ ਲਾਹੌਰ ਤੋਂ ਚੱਲ ਕੇ ਆਇਆ ਤੇ ਮੈਨੂੰ ਉਥੋਂ ਦੀ ਸੰਗਤ ਨੇ ਸਿੱਖਾਂ ਨੇ ਭੇਜਿਆ ਇਹ ਚਿੱਠੀ ਦੇ ਕੇ, ਤੇ ਦਿਨ ਰਾਤ ਚੱਲ ਕੇ ਲਗਾਤਾਰ ਮੈਂ ਇੱਥੇ ਆਇਆ, ਹੁਣੇ ਮੈਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕੋਲ ਜਾਣਾ ਚਾਹੁੰਦਾ। ਅੱਧੀ ਰਾਤ ਦਾ ਸਮਾਂ ਸੀ, ਕਹਿੰਦਾ ਮੈਂ ਹੁਣੇ ਹੀ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਅੰਦਰ ਜਾਣਾ ਚਾਹੁੰਦਾ ਹਾਂ।
ਐ ਜ਼ਰੂਰ ਕੋ ਕੰਮ ਬਿਸਾਲਾ
ਕੀ ਬਹੁਤ ਵੱਡਾ ਕੰਮ ਹੈ, ਜ਼ਰੂਰੀ ਕੰਮ ਹੈ, ਇਸ ਕੰਮ ਵਾਸਤੇ ਜ਼ਰੂਰ ਸਤਿਗੁਰਾਂ ਨੂੰ ਹੁਣੇ ਹੀ ਮਿਲਣਾ ਚਾਹੀਦਾ ਹੈ।
ਦੇਰ ਨਾ ਕਰੋ ਜਾਓ ਦਰ ਹਾਲਾ
ਤੇ ਦੇਰੀ ਨਾ ਕਰ ਦੁਆਰਪਾਲ, ਏਦਾਂ ਕਰ ਛੇਤੀ ਜਾ ਅੰਦਰ ਜਾ ਕੇ ਸਤਿਗੁਰਾਂ ਨੂੰ ਜਗਾ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਜਾ ਕੇ ਬੇਨਤੀ ਕਰਕੇ ਲਾਹੌਰ ਤੋਂ ਸਿੱਖ ਚੱਲ ਕੇ ਆਇਆ ਹੈ।
ਜਿਮ ਮੋਕੋ ਤੁਮ ਆਇਓ ਜਾਨਾ ਤਿਮ ਆਇਓ ਦਲ ਸ਼ਾਮਾਨਾ,
ਜਿਵੇਂ ਮੈਂ ਆਇਆ ਨਾ ਚੱਲ ਕੇ, ਬਸ ਸਮਝ ਲੋ ਮੇਰੇ ਪਿੱਛੇ ਪਿੱਛੇ ਬਾਦਸ਼ਾਹ ਦੀਆਂ ਫੌਜਾਂ ਵੀ ਆ ਪਹੁੰਚੀਆਂ ਨੇ। ਬਾਦਸ਼ਾਹ ਦਾ ਬੜਾ ਵੱਡਾ ਦਲ, ਬਲੀ ਦਲ ਹਜ਼ਾਰਾਂ ਦੀ ਗਿਣਤੀ ਦੇ ਵਿਚ ਨੇ, ਉਹ ਚੜ ਕੇ ਮੇਰੇ ਪਿੱਛੇ ਪਿੱਛੇ ਸਮਝ ਲੋ ਮੇਰੇ ਨਾਲ ਹੀ ਮੇਰੇ ਪਿੱਛੇ ਚੱਲ ਕੇ ਆ ਰਹੇ ਨੇ।
ਦੁਆਰਪਾਲ ਨੇ ਜਾਏ ਸੁਣਾਈ,
ਕਹਿੰਦੇ ਜਦੋਂ ਦੁਆਰਪਾਲ ਨੇ ਸਿੱਖ ਦੀ ਇਹ ਬੇਨਤੀ ਸੁਣੀ, ਉਹ ਅੰਦਰ ਗਿਆ ਜਿੱਥੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜੇ ਹੋਏ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਜਾ ਕੇ ਦੁਆਰਪਾਲ ਨੇ ਬੇਨਤੀ ਕੀਤੀ,
ਲਾਹੌਰ ਤੇ ਪਾਤੀ ਅਬ ਆਏ।
ਕਹਿਣ ਲੱਗਾ ਗਰੀਬ ਨਵਾਜ ਪਾਤਸ਼ਾਹ ਜੀ, ਆਪ ਜੀ ਨੂੰ ਬੇਆਰਾਮ ਕਰਨ ਵਾਸਤੇ ਮੁਆਫੀ ਮੰਗਦਾ, ਕਿਉਂਕਿ ਇੱਕ ਸਿੱਖ ਆਇਆ ਲਾਹੌਰ ਤੋਂ ਚਿੱਠੀ ਲੈ ਕੇ, ਸੰਗਤ ਨੇ ਉਥੋਂ ਭੇਜਿਆ, ਔਰ ਉਹ ਸਿੱਖ ਚਿੱਠੀ ਲੈ ਕੇ ਲਾਹੌਰ ਤੋਂ ਬਾਹਰ ਆਇਆ ਹੋਇਆ।
ਕਹਿ ਸੁਬਦ ਸੈਨਾ ਚੜ ਆਏ,
ਔਰ ਉਹ ਸਿੱਖ ਕਹਿ ਰਿਹਾ ਕਿ ਪਿੱਛੇ ਫੌਜਾਂ ਚੜ ਕੇ ਆ ਗਈਆਂ ਨੇ, ਬਾਦਸ਼ਾਹ ਦਾ ਬੜਾ ਵੱਡਾ ਟਿੱਡੀ ਦਲ ਉਹ ਚੜ ਕੇ ਆ ਰਿਹਾ। ਉਹ ਸਿੱਖ ਇਸ ਤਰ੍ਹਾਂ ਦੱਸ ਰਿਹਾ,
ਮਿਲਿਓ ਚੈ ਰਾਵਰ ਕੇ ਤਾਈ,
ਮਹਾਰਾਜ ਜੀ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ, ਉਹ ਹੁਣੇ ਆਪ ਜੀ ਦੇ ਨਾਲ ਮੁਲਾਕਾਤ ਕਰਨਾ ਚਾਹੁੰਦਾ, ਆਪ ਜੀ ਨਾਲ ਮੇਲ ਕਰਨਾ ਚਾਹੁੰਦਾ ਹੈ।
ਸੁਣ ਸਤਿਗੁਰ ਤਤਕਾਲ ਬੁਲਾਵਾ ਅੰਤਰ ਬਰ ਕਰ ਸੀਤ ਨਿਵਾਵਾ।
ਸੁਣ ਕੇ ਮਹਾਰਾਜ ਜੀ ਨੇ ਉਸੇ ਵੇਲੇ ਹੁਕਮ ਕੀਤਾ, ਕਹਿੰਦੇ ਬੁਲਾਓ ਭਾਈ ਜਿਹੜਾ ਸਿੱਖ ਆਇਆ, ਹੁਣੇ ਉਹਨੂੰ ਸਾਡੇ ਕੋਲ ਸੱਦੋ। ਉਸੇ ਵਕਤ ਉਹ ਸਿੱਖ ਅੰਦਰ ਆਇਆ, ਅੰਦਰ ਆ ਕੇ ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਤੇ ਪਾਵਨ ਚਰਨਾਂ ਤੇ ਸੀਸ ਨਵਾਇਆ, ਮੱਥਾ ਟੇਕਿਆ ਹੈ।
ਦਰਦੀਨੀ ਅਰਦਾਸ ਅਗਾਰੀ,
ਜਿਹੜੀ ਅਰਦਾਸ ਸੰਗਤ ਨੇ ਭੇਜੀ ਸੀ ਲਾਹੌਰ ਤੋਂ ਚਿੱਠੀ ਦੇ ਵਿਚ ਲਿਖ ਕੇ, ਉਹ ਅਰਦਾਸ ਵਾਲੀ ਚਿੱਠੀ ਇਹ ਸਿੱਖ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਰੱਖੀ ਹੈ।
ਮਹਾਰਾਜ
ਜੀ ਨੇ ਚਿੱਠੀ ਵੇਖੀ, ਚਿੱਠੀ ਪੜ ਲਈ, ਜੋ ਸੰਗਤ ਨੇ ਚਿੱਠੀ ਲਿਖੀ ਸੀ ਕਿ ਮਹਾਰਾਜ ਜੀ ਲਾਹੌਰ ਤੋਂ ਫੌਜ ਚੜ ਕੇ ਆ ਰਹੀ ਹੈ, ਮੁਖਲਿਸ ਖਾਂ ਨਵਾਬ ਆਪਣੇ ਨਾਲ ਫੌਜ ਲੈ ਕੇ ਆ ਰਿਹਾ, ਤੋ ਆਪ ਦੀ ਕਿਰਪਾ ਕਰਕੇ ਜੰਗ ਵਾਸਤੇ ਤਿਆਰੀ ਕਰ ਲੋ, ਸਮਝ ਲੋ ਵੀ ਉਹ ਆਏ ਪਹੁੰਚੇ ਹਨ। ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਚਿੱਠੀ ਪੜ੍ਹੀ, ਚਿੱਠੀ ਪੜ੍ਹਦਿਆਂ ਸਾਰ ਮਹਾਰਾਜ ਜੀ ਨੇ ਤਿਆਰੀਆਂ ਕਰਾ ਲਈਆਂ।
ਪਠੀਲੋ ਗਰ ਕੇਤਕ ਜੋਧਾ,
ਮਹਾਰਾਜ ਜੀ ਨੇ ਉਸੇ ਵਕਤ ਆਪਣੇ ਕੁਝ ਕੁ ਯੋਧਿਆਂ ਨੂੰ ਆਖਿਆ ਵੀ ਲੋਹਗੜ ਕਿਲੇ ਕੋਲ ਚਲੇ ਜਾਓ, ਕਿਉਂਕਿ ਫੌਜ ਉਧਰੋਂ ਹੀ ਆਉਣੀ ਸੀ ਤੁਰਕਾਂ ਦੀ, ਉਸੇ ਪਾਸਿਓਂ ਹੀ ਲਾਹੌਰ ਤੋਂ ਫੌਜ ਨੇ ਅੰਦਰ ਹਮਲਾ ਕਰਨਾ ਸੀ। ਤੋ ਸਤਿਗੁਰਾਂ ਨੇ ਉਸੇ ਵਕਤ ਆਖਿਆ ਕੁਝ ਸੂਰਮਿਆਂ ਸੁਪੱਟਾਂ ਨੂੰ ਕਿ ਤੁਸੀਂ ਲੋਹਗੜ ਕਿਲੇ ਤੇ ਚਲੇ ਜਾਓ।
ਲੋਕੋ ਪ੍ਰਥਮ ਤੁਰਿਪ ਕਰੁਦਾ,
ਉਧਰੋਂ ਫੌਜ ਨੇ ਆਉਣਾ, ਤੁਰਕਾਂ ਨੇ ਪਹਿਲਾਂ ਉਧਰੋਂ ਪਹਿਲਾਂ ਹਮਲਾ ਕਰਨਾ, ਤੇ ਤੁਸੀਂ ਜਾ ਕੇ ਉਹਨਾਂ ਦਾ ਅੱਗਾ ਰੋਕ ਕੇ ਪਹਿਲਾਂ ਘਮਾਸਾਨ ਜੰਗ ਉੱਥੇ ਲੋਹਗੜ ਕਿਲੇ ਦੇ ਉੱਤੇ ਮਚਾਓ।
ਪੁਨਲਾਪੁਰ ਕੇ ਸਿੱਖ ਕੋ ਦੂਜਾ,
ਮਹਾਰਾਜ ਜੀ ਨੇ ਲਾਹੌਰ ਤੋਂ ਜਿਹੜਾ ਉਹ ਸਿੱਖ ਆਇਆ ਸੀ ਨਾ, ਉਹਨੂੰ ਮਹਾਰਾਜ ਜੀ ਪੁੱਛਣ ਲੱਗੇ। ਪਹਿਲਾਂ ਤਾਂ ਉਸੇ ਵੇਲੇ ਸੂਰਮੇ ਭੇਜਿਆ, ਕਿਹਾ ਹੁਣੇ ਜਾਓ ਲੋਹਗੜ ਕਿਲੇ ਤੇ ਜਾ ਕੇ ਤਕੜਾਈ ਕਰੋ। ਤੇ ਉਧਰ ਫਿਰ ਉਹ ਜਿਹੜਾ ਸਿੱਖ ਆਇਆ ਸੀ ਲਾਹੌਰ ਤੋਂ, ਉਹਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਪੁੱਛਣ ਲੱਗੇ।
ਕਿਤ ਲਸ਼ਕਰ ਤਾਂ ਆਵਤ ਸੁਜਾ,
ਮਹਾਰਾਜ ਜੀ ਕਹਿੰਦੇ ਵੀ ਸਿੱਖਾ ਇਹ ਦੱਸ ਵੀ ਜਿਹੜਾ ਲਸ਼ਕਰ ਆ ਰਿਹਾ ਉਹ ਪਿੱਛੇ ਕਿੱਥੇ ਕ ਤੱਕ ਆ ਗਿਆ ਹੋਵੇਗਾ, ਕਿਉਂਕਿ ਤੂੰ ਵੀ ਆਇਆ ਨਾਲ, ਤੂੰ ਲਸ਼ਕਰ ਵੇਖਿਆ ਹੋਣਾ ਉਥੋਂ ਆਉਂਦਾ। ਇਹ ਦੱਸ ਵੀ ਜਿਹੜਾ ਲਸ਼ਕਰ ਆ ਰਿਹਾ, ਫੌਜ ਆ ਰਹੀ ਹੈ ਤੁਰਕਾਂ ਦੀ, ਉਹ ਪਿੱਛੇ ਕਿੱਥੇ ਤੱਕ ਸੁਝਦੀ ਹੈ, ਤੈਨੂੰ ਕਿੱਥੇ ਤੱਕ ਆ ਰਹੀ ਹੋਵੇਗੀ।
ਹੁਣ ਤਿੰਨ ਹੱਥ ਜੋੜ ਕਰਕੇ
ਸੁਣ ਕੇ ਉਹ ਸਿੱਖ ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ
ਸੰਗ ਸੈਨ ਕੇ ਮੈਂ ਮਗ ਲੇ,
ਕਹਿਣ ਲੱਗਾ ਮਹਾਰਾਜ ਜੀ ਜਦੋਂ ਫੌਜ ਚੜੀ ਆ ਉਦੋਂ ਮੈਂ ਚੜਿਆ ਸੀ, ਫੌਜ ਦੇ ਨਾਲ ਹੀ ਚੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਵੱਲ ਆਇਆ ਹਾਂ।
ਦੁਪਹਿਰੇ ਸੈਂਸੇ ਚੱਲੇ,
ਜਦੋਂ ਦੁਪਹਿਰਾ ਢਲਿਆ ਸੀ ਨਾ ਉਦੋਂ ਮੈਂ ਲਾਹੌਰ ਤੋਂ ਚੱਲਿਆ ਸੀ, ਘਰੇ ਦੁਪਹਿਰੇ ਮੈਂ ਲਾਹੌਰ ਤੋਂ ਚਾਲੇ ਪਾਏ ਸੀ, ਫੌਜ ਵੀ ਉਦੋਂ ਹੀ ਚੱਲ ਕੇ ਉਥੋਂ ਆਈ ਹੈ।
ਹਜ਼ਾਰ ਸੁਪਾਟੇ ਕਲ ਮਲੇ,
ਮਹਾਰਾਜ ਜੀ ਕਈ ਹਜ਼ਾਰ ਸੂਰਮੇ ਨੇ ਜਿਹੜੇ ਕੁਰਬਲ ਕੁਰਬਲ ਪੇ ਕਰਦੇ ਸੀ, ਹਜ਼ਾਰਾਂ ਦੀ ਗਿਣਤੀ ਦੇ ਵਿਚ ਸਿਪਾਹੀ ਸਨ ਮਹਾਰਾਜ ਜੀ ਜਿਹੜੇ ਕੁਰਬਲ ਕੁਰਬਲ ਕਰਦੇ ਆ ਰਹੇ ਸਨ।
ਤਿੰਨ ਕੋ ਮਗ ਮੈਂ ਲਾਗੀ ਡੇਰਾ, ਮੈਂ ਆਇਓ ਕਰ ਬੇਗ ਬਡੇਰਾ,
ਚੱਲੇ ਇਕੱਠੇ ਆ ਲਾਹੌਰ ਤੋਂ, ਪਰ ਮਹਾਰਾਜ ਜੀ ਫੌਜ ਲੰਮੀ ਹੋਣ ਕਰਕੇ ਉਹਨਾਂ ਨੂੰ ਰਸਤੇ ਵਿਚ ਕੁਝ ਦੇਰ ਲੱਗ ਗਈ ਹੈ, ਤੇ ਮੈਂ ਉਹਨਾਂ ਤੋਂ ਤੇਜ਼ੀ ਨਾਲ ਚੱਲ ਕੇ ਇੱਥੇ ਤੁਹਾਡੇ ਕੋਲ ਆ ਪਹੁੰਚਿਆ ਹਾਂ।
ਸ਼ਾਹ ਸੈਨ ਵੀ ਆਈ ਜਾਨੋ,
ਮਹਾਰਾਜ ਜੀ ਬਸ ਹੁਣ ਬਾਦਸ਼ਾਹ ਦੀ ਫੌਜ ਵੀ ਆਈ ਸਮਝੋ, ਕਿ ਮੈਂ ਆ ਗਿਆ ਮੇਰੇ ਪਿੱਛੇ ਪਿੱਛੇ ਉਹ ਵੀ ਸਮਝ ਲੋ ਆਏ ਹੀ ਜਾਣੋ, ਉਹ ਵੀ ਆ ਹੀ ਪਹੁੰਚੇ ਹੋਣਗੇ ਨੇੜੇ। ਮਹਾਰਾਜ ਜੀ ਹੁਣ ਆਪ ਜੀ ਤਕੜਾਈ ਕਰ ਲੋ, ਦੇਰੀ ਨਾ ਕਰੋ, ਕਿਉਂਕਿ ਜੇ ਮੈਂ ਪਹੁੰਚ ਗਿਆ ਤੇ ਸਮਝ ਲੋ ਫੌਜ ਵੀ ਪਿੱਛੇ ਪਹੁੰਚਣ ਵਾਲੀ ਹੈ।
ਖੁਸ਼ੀ ਕਰੀ ਸਿੱਖ ਪਰ ਤਿਸ ਕਾਲ, ਕਿਰਪਾ ਦ੍ਰਿਸ਼ਟ ਤੇ ਕਰਿਓ ਨਿਹਾਲ,
ਸਿੱਖ ਖਬਰ ਲੈ ਕੇ ਆਇਆ ਸੀ ਉਹਦੇ ਤੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਪਹਿਲਾਂ ਬੜੀਆਂ ਖੁਸ਼ੀਆਂ ਕੀਤੀਆਂ, ਕਿਉਂਕਿ ਜਾਨ ਦੀ ਬਾਜ਼ੀ ਲਾ ਕੇ ਆਇਆ ਸੀ, ਜੇ ਕਿਤੇ ਫੌਜ ਨੂੰ ਪਤਾ ਲੱਗ ਜਾਂਦਾ ਵੀ ਇਹ ਖਬਰ ਦੇਣ ਚੱਲਿਆ ਤੇ ਇਹਨੂੰ ਪਕੜ ਸਕਦੇ ਸਨ, ਪਰ ਫਿਰ ਵੀ ਉਹਨੇ ਪ੍ਰਵਾਹ ਨਾ ਕਰਦਿਆਂ ਗੁਰੂ ਸਾਹਿਬ ਨੂੰ ਖਬਰ ਦੇਣੀ ਪਹਿਲ ਸਮਝੀ। ਤੋ ਮਹਾਰਾਜ ਜੀ ਨੇ ਸਿੱਖ ਤੇ ਬੜੀ ਖੁਸ਼ੀ ਕੀਤੀ, ਆਖਿਆ ਤੇਰੇ ਤੇ ਗੁਰੂ ਦੀ ਖੁਸ਼ੀ, ਗੁਰੂ ਦੀ ਕਿਰਪਾ, ਕਿਰਪਾ ਦ੍ਰਿਸ਼ਟੀ ਕਰਕੇ ਮਹਾਰਾਜ ਜੀ ਨੇ ਉਸ ਸਿੱਖ ਨੂੰ ਨਿਹਾਲ ਕੀਤਾ ਹੈ।
ਬੌਰ ਲੋਹਗੜ੍ਹ ਤੇ ਸਿੱਖ ਆਇਓ,
ਇਹਨੇ ਨੂੰ ਮਹਾਰਾਜ ਜੀ ਦੇ ਕੋਲ ਇੱਕ ਲੋਹਗੜ੍ਹ ਤੋਂ ਸਿੱਖ ਚੱਲ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕੋਲ ਆਇਆ।
ਉਤਲਾਵਤ ਨੇ ਬਾਤ ਸੁਣਾਇਓ,
ਕਿਉਂਕਿ ਸਤਿਗੁਰਾਂ ਨੇ ਕੁਝ ਸਿਪਾਹੀ ਭੇਜੇ ਸਨ ਲੋਹਗੜ੍ਹ ਕੇ ਤੁਸੀਂ ਤਕੜਾਈ ਕਰੋ, ਉੱਥੇ ਚੱਲ ਕੇ ਮੋਰਚੇ ਸੰਭਾਲੋ, ਤੇ ਉਥੋਂ ਇਹਨੇ ਨੂੰ ਇੱਕ ਸਿੱਖ ਚੱਲ ਕੇ ਗੁਰੂ ਸਾਹਿਬ ਜੀ ਦੇ ਕੋਲ ਆਇਆ। ਉਹਨੇ ਬੜੇ ਉਤਲਾ ਕੇ ਆ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਕਿਰਪਾ ਸਿੰਧ ਲਸ਼ਕਰ ਵਡਿਆਵਾ, ਕਲ ਬਲਾਤ ਹਮਨੇ ਸੁਨ ਪਾਵਾ।
ਰਾਤ ਦਾ ਹੀ ਸਮਾਂ ਸੀ, ਹਾਲਾਂਕਿ ਨੀਤੀ ਨਹੀਂ ਸੀ ਵੀ ਰਾਤ ਨੂੰ ਹਮਲਾ ਬੋਲਣਾ, ਪਰ ਮੁਖਲਸ ਖਾਂ ਨੇ ਕੂਟ ਨੀਤੀ ਵਰਤੀ ਸੀ ਵੀ ਰਾਤ ਨੂੰ ਹਮਲਾ ਕਰਾਂਗਾ, ਸੁੱਤੇ ਪਿਆਂ ਨੂੰ ਜਾ ਫੜਾਂਗਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਫੌਜ ਆ ਗਈ ਹੈ। ਪਰ ਇਧਰ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਖਬਰ ਪਹਿਲਾਂ ਪਹੁੰਚ ਗਈ ਸੀ, ਉਹ ਜਿਹੜਾ ਸਿੱਖ ਸੀ ਲੋਹਗੜ੍ਹ ਤੋਂ ਦੌੜ ਕੇ ਆਇਆ, ਉਹਨੇ ਆ ਕੇ ਮਹਾਰਾਜ ਜੀ ਨੂੰ ਦੱਸਿਆ, ਪਾਤਸ਼ਾਹ ਜੀ ਬੜਾ ਵੱਡਾ ਦਲ ਆ ਗਿਆ, ਬਿਲਕੁਲ ਨੇੜੇ ਆ ਪਹੁੰਚੇ ਨੇ, ਉਹਨਾਂ ਦੇ ਘੋੜਿਆਂ ਦੇ ਪੈਰਾਂ ਦੀ ਜਿਹੜੀ ਪੌੜ ਦੀ ਆਵਾਜ਼ ਹੈ, ਉਹ ਕਲ ਬਲਾਟ ਦੀ ਆਵਾਜ਼ ਜਿਹੜੀ ਹੈ ਉਹ ਅਸੀਂ ਸੁਣੀ ਹੈ।
ਬਹੁ ਬਰੂਦ ਅਰ ਗੁਲਕਾਂ ਪੱਠੀਐ,
ਮਹਾਰਾਜ ਜੀ ਹੁਣ ਬਹੁਤ ਸਾਰਾ ਬਰੂਦ ਚਾਹੀਦਾ ਹੈ, ਗੋਲੀਆਂ ਚਾਹੀਦੀਆਂ ਹਨ।
ਪੂਰਬ ਸੰਗਰ ਤੇ ਸਲ ਠੱਟੀਐ,
ਪਹਿਲਾਂ ਜੰਗ ਉੱਥੇ ਹੀ ਆਰੰਭ ਕਰਨਾ ਸ਼ੁਰੂ ਚਾਹੀਦਾ, ਉੱਥੋਂ ਹੀ ਆਪਾਂ ਨੂੰ ਪਹਿਲਾਂ ਤੁਰਕਾਂ ਦਾ ਅੱਗਾ ਰੋਕਣਾ ਚਾਹੀਦਾ ਹੈ।
ਗੁਰਜੀ ਤੋ ਪੋਤ ਇਸ ਕਾਲ, ਮਾਰਤ ਸ਼ਤਰ ਨ ਰੋਕਤ ਜਾਲ।
ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੇ ਕਿਤੇ ਤੋਪ ਹੁੰਦੀ ਨਾ ਤੇ ਨਜ਼ਾਰਾ ਹੀ ਆ ਜਾਂਦਾ। ਸਿੱਖ ਬੇਨਤੀ ਕਰ ਰਿਹਾ, महाराज जी जे कि तोप होंगी ना साडे कोलो ते स्वाद आ जांदा कि तुरकां दी फौज आ रही है आउंदिआं दे पहिंदा तोप दे विचों गोले मार दे ते मार मार के गोले तुरकां दे पासे तोड़ के रख दिंदे। महाराज जी यही एक गल की कमी रह गई भी आपां तोप नहीं तैयार कर सके।
सुन सतगुर तव हुक्म बखाना खोखर लकड़ो ਪਰਿਉ ਮਾਨਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸਿੱਖਾ ਅੱਛਾ ਇਹ ਭਾਵਨਾ ਤੇਰੀ ਤੇ ਵੀ ਪੂਰੀ ਕਰ ਦਿੰਨੇ ਆ ਪਿਆ ਖੋਖਰ ਲੱਕੜੀ ਦਾ ਖੋਖਰ ਅੱਜ ਵੀ ਉੱਥੇ ਪਿਆ ਹੋਇਆ ਸੰਗਤਾਂ ਦਰਸ਼ਨ ਕਰਦੀਆਂ ਨੇ। ਬੇਰੀ ਦਾ ਖੋਖਰ ਦਾ ਦਰਖਤ ਸੀ ਉਹਦਾ ਇੱਕ ਖੋਖਰ ਪਿਆ ਹੋਇਆ ਸੀ। ਮਹਾਰਾਜ ਜੀ ਕਹਿੰਦੇ ਆ ਜਿਹੜਾ ਲੱਕੜੀ ਦਾ ਖੋਖਰ ਪਿਆ ਸਿੱਖਾ ਆ ਚੁੱਕ ਲੈ ਇਹਨੂੰ ਚੁੱਕ ਕੇ ਤਿਆਰ ਕਰ ਲੈ।
ਸਾਨੂੰ ਕਿਰਪਨ ਤਰੋ ਤੇ ਜਾਏ
ਤਾਂ ਕਰੋ ਇਹ ਖੋਖਰ ਲੈ ਜੋ ਚੁੱਕ ਕੇ ਜਿੱਧਰੋਂ ਤੁਰਕ ਆ ਰਹੇ ਨੇ ਉਸੇ ਪਾਸੇ ਖੋਖਰ ਰੱਖ ਕੇ ਇਹਦਾ ਮੂੰਹ ਉਸ ਪਾਸੇ ਨੂੰ ਕਰ ਦਿਓ ਤੁਰਕਾਂ ਵਾਲੇ ਪਾਸੇ ਨੂੰ ਕਰਕੇ ਇਹਨੂੰ ਰੱਖ ਦਿਓ।
ਗੋਰਨ ਕੀ ਮਾਰ ਮਚਾਏ
ਗੋਲੇ ਚਲਾ ਦਿਓ ਕਿਹੜੀ ਕੋਈ ਵੱਡੀ ਗੱਲ ਆ ਤੋਪ ਬਣਾਉਣੀ ਕਿਹੜੀ ਔਖੀ ਆ ਸਿੱਖੋ ਆ ਖੋਖਰ ਦੀ ਤੋਪ ਬਣਾ ਦਿੰਦੇ ਆ ਇਹਦੇ ਵਿਚ ਗੋਲੇ ਭਰ ਭਰ ਕੇ ਚਲਾ ਦਿਓ ਜਿੰਨੇ ਚਲਾਣੇ ਨੇ ਤੁਰਕਾਂ ਨੂੰ ਜਿੰਨਿਆਂ ਨੂੰ ਮਾਰਨਾ ਮਾਰ ਲਓ।
ਹੁਣ ਸਿੱਖ ਨੇ ਗੁਰ ਪੂਜਨ ਕੀਨੇ ਦੁਰਗ ਬਰੋਧ ਸੁਗੋਰਾਹੀ ਨੇ
ਸਿੱਖ ਨੇ ਬੇਨਤੀ ਕੀਤੀ ਮਹਾਰਾਜ ਜੀ ਵੀ ਚਲੋ ਤੋਪ ਤਾਂ ਅਸੀਂ ਇਹਦੀ ਬਣਾ ਲਾਂਗੇ ਪਰ ਤੋਪ ਦੇ ਵਿਚ ਪਾਉਣ ਵਾਸਤੇ ਬਰੂਦ ਚਾਹੀਦਾ ਗੋਲੇ ਚਾਹੀਦੇ ਨੇ ਵੱਡੇ ਵੱਡੇ ਜਿਹੜੇ ਤੋਪ ਦੇ ਵਿਚ ਭਰ ਕੇ ਚਲਾਈਦੇ ਨੇ। ਮਹਾਰਾਜ ਜੀ ਉੱਥੇ ਤਾਂ ਲੋਹਗੜ ਕਿਲੇ ਵਿਚ ਨਾ ਬਰੂਦ ਹੈ ਤੇ ਨਾ ਹੀ ਗੋਲੇ ਨੇ ਜਿਹੜੇ ਅਸੀਂ ਇਸ ਤੋਪ ਚ ਪਾ ਕੇ ਚਲਾਵਾਂਗੇ। ਮਹਾਰਾਜ ਚਲਾਈਏ ਕੀ ਇਹ ਤਾਂ ਖਾਲੀ ਖੋਖਰ ਹੈ ਖਾਲੀ ਖੋਖਰ ਮਹਾਰਾਜ ਜੀ ਹੁਣ ਕਿਵੇਂ ਚਲਾਈਏ।
ਪਰ ਲੱਕੜੇ ਮੈਂ ਕਾ ਚਲਾਵਾਂ
ਇਸ ਲੱਕੜੇ ਦੇ ਵਿਚ ਭਰ ਕੇ ਚਲਾਈਏ ਕੀ ਚਲਾਵਾਂਗੇ ਕੀ
ਵਿਗ ਤੋਂ ਨਹੀਂ ਇਹ ਡਰ ਪਾਵਾਂ।
ਮਹਾਰਾਜ ਜੀ ਉਹ ਕਿਹੜਾ ਹਿਰਨ ਨੇ ਜਿਹੜਾ ਕੱਲੀ ਲੱਕੜ ਨੂੰ ਵੇਖ ਕੇ ਡਰ ਕੇ ਦੌੜ ਜਾਣਗੇ ਉਹ ਵੀ ਸੂਰਮੇ ਨੇ ਬਹਾਦਰ ਨੇ ਪਠਾਨ ਨੇ ਮੁਗਲ ਨੇ ਗਿਲਜੇ ਨੇ। ਮਹਾਰਾਜ ਜੀ ਉਹਨਾਂ ਨੂੰ ਆਖਿਰਕਾਰ ਡਰਾਉਣ ਵਾਸਤੇ ਧਮਾਕਾ ਤਾਂ ਕਰਨਾ ਪੈਣਾ ਨਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਬਰੂਦ ਦੱਸੋ ਵੀ ਬਰੂਦ ਕਿਹੜਾ ਪਾਈਏ ਗੋਲੇ ਕਿਹੜੇ ਪਾਈਏ ਕਿਉਂਕਿ ਬਰੂਦ ਤੇ ਗੋਲਾ ਉੱਥੇ ਹੈ ਕੋਈ ਨਹੀਂ।
ਹੋਰ ਹੁਕਮ ਗੁਰ ਤਿੰਨੋ ਬਖਾਨਾ
ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਾਹਿਬ ਬੋਲੇ ਸਿੱਖ ਨੂੰ ਕਹਿਣ ਲੱਗੇ ਭਾਈ ਗੁਰਮੁਖਾ ਸਿੱਖਾ ਸੁਣ
ਪੁਰੂ ਲੱਕੜਾ ਧੂਲ ਮਾਨਾ
ਇਹ ਤਾਂ ਕਰੋ ਇਸ ਲੱਕੜੇ ਦੇ ਵਿਚ ਨਾ ਧੂੜ ਭਰ ਦਿਓ ਧੂੜ ਮਿੱਟੀ ਕੰਕਰ ਪੱਥਰ ਜੋ ਕੁਝ ਵੀ ਤੁਹਾਨੂੰ ਉਥੋਂ ਲੱਭੇ ਨਾ ਉਹ ਇਸ ਲੱਕੜੇ ਦੇ ਮੂੰਹ ਵਿਚ ਭਰ ਕੇ ਠੋਕ ਦਿਓ।
ਪੱਥਰ ਇੰਟ ਪਾਏ ਕਰ ਮਾਰੋ
ਇਹਦੇ ਵਿਚ ਪੱਥਰ ਇੱਟਾਂ ਪਾ ਕੇ ਚਲਾਓ ਬਰੂਦ ਵਾਂਗੂ ਫਟ ਫਟ ਕੇ ਚੱਲਣਗੇ ਵੀ ਸਾਡਾ ਵਚਨ ਇਹਦੇ ਚ ਪੱਥਰ ਕੰਕਰ ਮਿੱਟੀ ਰੇਤਾ ਬਜਰੀ ਜੋ ਕੁਝ ਮਿਲੇ ਉਹ ਭਰ ਭਰ ਕੇ ਇਹਨੂੰ ਭਰ ਕੇ ਚੰਗੀ ਤਰ੍ਹਾਂ ਠੋਕ ਕੇ ਚਲਾਓ।
ਆਵ ਤ੍ਰਿਪ ਦਲ ਕੋ ਪਰ ਹਾਰੋ
ਪਿੱਛੋਂ ਪਲੀਤਾ ਧੁਖਾ ਦਿਓ ਜਦੋਂ ਦੁਸ਼ਮਣਾਂ ਦਾ ਦਲ ਆਵੇ ਇਹ ਸਾਹਮਣੇ ਰੱਖ ਕੇ ਚਲਾ ਦਿਓ ਇਹਦੇ ਵਿਚੋਂ ਤੋਪ ਦੀ ਕੜਾ ਕਾੜ ਵਾਂਗੂ ਆਵਾਜ਼ ਦੇ ਨਾਲ ਗੋਲੇ ਚੱਲਣਗੇ।
ਅੰਗ ਸੰਗ ਹਮ ਰਹੇ ਤੁਮਾਰੇ
ਸਿੱਖੋ ਸਾਨੂੰ ਦੂਰ ਨਾ ਸਮਝਿਆ ਜੇ ਅਸੀਂ ਤੁਹਾਡੇ ਅੰਗ ਸੰਗ ਹੋ ਕੇ ਨਾਲ ਰਹਾਂਗੇ ਹਰ ਜਗ੍ਹਾ ਤੇ ਇਹ ਸਮਝ ਲੋ ਸਾਨੂੰ ਦੂਰ ਨਾ ਸਮਝਿਆ ਜੇ ਇਹ ਪੱਲੇ ਬੰਨ ਲੋ ਗੱਲ ਗੁਰ ਮੇਰੇ ਸੰਗ ਸਦਾ ਹੈ ਨਾਲੇ ਮੇਰਾ ਗੁਰੂ ਮੇਰੇ ਨਾਲ ਹੈ ਕਹਿੰਦੇ ਮਹਾਰਾਜ ਜੀ ਸਦਾ ਤੁਹਾਡੇ ਅੰਗ ਸੰਗ ਰਹਾਂਗੇ।
ਲੜੋ ਤਾਂ ਬੋ ਧੀਰਜ ਧਾਰੇ
ਧੀਰਜ ਧਾਰ ਕੇ ਕਿਉਂਕਿ ਸੂਰਮੇ ਦਾ ਸਭ ਤੋਂ ਵੱਡਾ ਸ਼ਸਤਰ ਹੁੰਦਾ ਧੀਰਜ ਆ ਕਿਰਪਾਨ ਵੀ ਤਾਂ ਚੱਲਦੀ ਹੈ ਜੇ ਧੀਰਜ ਹੋਵੇ ਜੇ ਧੀਰਜ ਹੀ ਨਹੀਂ ਧੀਰਜ ਤੋਂ ਬਿਨਾਂ ਲੜਿਆ ਨਹੀਂ ਜਾ ਸਕਦਾ। ਤਾਂ ਗੁਰੂ ਕਲਗੀ ਧਰ ਪਾਤਸ਼ਾਹ ਜੀ ਦੇ ਬਚਨ ਨੇ ਧਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ ਦੇਹ ਅਨਿਤ ਨਾ ਨਿਤ ਰਹੇ ਜਸ ਨਾਵ ਚੜ੍ਹੇ ਭਵ ਸਾਗਰ ਤਾਰੇ ਧੀਰਜ ਧਾਮ ਬਣਾਏ ਇਹ ਤਨ। ਮਹਾਰਾਜ ਜੀ ਕਹਿੰਦੇ ਧੀਰਜ ਧਾਮ ਬਣਾਏ ਹੈ ਤਨ ਇਹ ਸਰੀਰ ਨੂੰ ਧੀਰਜ ਦਾ ਘਰ ਬਣਾ ਦੇ ਸੂਰਮਾ ਧੀਰਜ ਧਾਮ ਬਣਾਏ ਇਹ ਤਨ ਬੁੱਧ ਸੰਦੀਪਕ ਜਿਉਂ ਜਿਆਰੈ ਗਿਆਨਾ ਕੀ ਬੜਨੀ ਮਨੋ ਹਾਥ ਲੈ ਕਾਤੁਰਤਾ ਕੁਤਬਾਰ ਬੁਹਾਰੈ। ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸੂਰਮਿਓ ਸਿੱਖੋ ਬਹਾਦਰੋ ਧੀਰਜ ਧਾਰਨ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਧੀਰਜ ਧਾਰ ਕੇ ਲੋਹਗੜ੍ਹ ਕਿਲੇ ਵਿੱਚ ਫੌਜਾਂ ਦਾ ਸਾਹਮਣਾ ਕਰੋ, ਲੜਾਈ ਕਰੋ।
ਸੁਣ ਬਿਸਮੈ ਸਿੱਖ ਧਾਏ ਪਹੁੰਚੇ,
ਸੁਣ ਕੇ ਸਿੱਖ ਇੱਕ ਵਾਰੀ ਤਾਂ ਹੈਰਾਨ ਹੋਏ, ਨਾਲੇ ਹੈਰਾਨੀ ਨਾਲ ਉਸ ਲੱਕੜੇ ਨੂੰ ਵੇਖਣ। ਉਹ ਜਿਹੜਾ ਲੱਕੜਾ ਸੀ, ਖੋਖਰ ਸੀ, ਉਹਦੇ ਵੱਲ ਵੇਖਣ ਵੀ ਇਹ ਕਿਵੇਂ ਚੱਲੇਗਾ। ਪਰ ਗੁਰੂ ਦੇ ਬਚਨਾਂ ਤੇ ਭਰੋਸਾ ਸੀ ਕਿ ਜੇ ਗੁਰੂ ਨੇ ਕਿਹਾ ਤੇ ਖੋਖਰ ਵੀ ਤੋਪ ਬਣ ਕੇ ਗੋਲੇ ਵਰਸਾਏਗਾ।
ਲੱਕੜੋ ਤਰਿਓ ਉਠਾਏ ਸੋ ਉੱਚੇ,
ਜਾ ਕੇ ਉਹ ਲੱਕੜਾ ਲੋਹਗੜ੍ਹ ਦੇ ਕਿਲੇ ਦੀ ਇੱਕ ਕੰਧ ਦਾ ਉੱਪਰਲਾ ਸਿਰਾ ਵੇਖ ਕੇ ਉਥੇ ਉਸ ਲੱਕੜ ਨੂੰ ਜਾ ਕੇ ਉਹ ਖੋਖਰ ਨੂੰ ਜਾ ਕੇ ਰੱਖਿਆ ਹੈ।
ਤੂਰ ਤੂਰ ਸੋ ਠੋਕਨ ਕਰੇ,
ਉਹਦੇ ਚ ਧੂੜ ਪਾਈ, ਜਿਹੜੀ ਧੂੜ ਸੀ ਉਹ ਬਰੂਦ ਦਾ ਕੰਮ ਕਰ ਰਹੀ ਹੈ। ਧੂੜ ਪਾਈ ਆ, ਕਹਿੰਦੇ ਧੂੜ ਪਾ ਕੇ ਮਿੱਟੀ ਕੰਕਰ ਆਦਿਕ ਪਾ ਕੇ ਉਹਨੂੰ ਚੰਗੀ ਤਰ੍ਹਾਂ ਠੋਕ ਕੇ ਭਰਿਆ ਹੈ।
ਅਗਨੀ ਚਬੈ ਪਲੀਤਾ ਧਰੇ,
ਪਿਛਲੇ ਪਾਸੇ ਪਲੀਤਾ ਧਰ ਦਿੱਤਾ, ਅਗਨੀ ਰੱਖ ਦਿੱਤੀ ਹੈ।
ਛੋਟੀ ਤੋਪ ਸਮ ਅਮਨੀ ਹਲਾਏ, ਮਨੋ ਗਾਜ ਮੰਡਪ ਸਤਨਾਮ ਵਾਹਿਗੁਰੂ।
ਕਹਿੰਦੇ ਜਦੋਂ ਖੋਖਰ ਰੱਖ ਕੇ ਉਧਰ ਫੌਜ ਆ ਗਈ ਸੀ, ਬਿਲਕੁਲ ਨੇੜੇ ਪਹੁੰਚਣ ਵਾਲੀ ਸੀ, ਕਹਿੰਦੇ ਉਹ ਖੋਖਰ ਵਿੱਚ ਮਿੱਟੀ ਪੂਰ ਕੇ, ਧੂੜ ਪੂਰ ਕੇ, ਮਿੱਟੀ ਕੰਕਰ ਭਰ ਕੇ, ਰੋੜੇ ਪੱਥਰ ਪਾ ਕੇ ਚੰਗੀ ਤਰ੍ਹਾਂ ਠੋਕ ਕੇ ਜਦੋਂ ਪਿੱਛੋਂ ਪਲੀਤਾ ਧੁਖਾਇਆ, ਅੱਗ ਲਾਈ ਨਾ, ਤੇ ਕਹਿੰਦੇ ਗੜ ਗੱਜ ਕਰਕੇ ਵਿੱਚੋਂ ਗੋਲਾ ਨਿਕਲਿਆ, ਧਰਤੀ ਨੂੰ ਹਿਲਾ ਕੇ ਰੱਖ ਦਿੱਤਾ। ਕਹਿੰਦੇ ਇੰਨੀ ਜ਼ੋਰ ਨਾਲ ਗੋਲਾ ਚੱਲਿਆ ਹੈ।
ਉਤੇ ਲੋਗਰ ਮੈਂ ਪਟ ਜੇਤੇ, ਕਿਸਮਤ ਪਏ ਹਰਕ ਦਰ ਤੇਤੇ।
ਗੋਲਾ ਨਿਕਲ ਕੇ ਤੁਰਕਾਂ ਦੀ ਫੌਜ ਵੱਲ ਅੱਗ ਬਣ ਕੇ ਵਰ ਕੇ ਪਿਆ ਹੈ। ਕਹਿੰਦੇ ਮਾਨੋ ਜਿਵੇਂ ਬੱਦਲ ਦੀ ਗੜਗੜਾਹਟ ਹੋਈ ਹੋਵੇ, ਏਦਾਂ ਗਰਜੀ ਹੈ ਤੋਪ। ਤੇ ਜਿੰਨੇ ਸੂਰਮੇ ਖੜੇ ਸੀ ਸਤਿਗੁਰਾਂ ਦੇ ਉੱਥੇ, ਉਹ ਵੇਖ ਕੇ ਹੈਰਾਨ ਹੋ ਗਏ ਕਿ ਮੇਰੇ ਸਤਿਗੁਰਾਂ ਦੀ ਕਿਵੇਂ ਕਲਾ ਪੀ ਵਰਤਦੀ ਹੈ। ਮਹਾਰਾਜ ਜੀ ਦੀ ਪ੍ਰਤੱਖ ਜਾਹਰ ਕਲਾ ਪੀ ਵਰਤਦੀ ਹੈ। ਇੱਕ ਲੱਕੜੀ ਦਾ ਖੋਖਰ ਵੀ ਤੋਪ ਬਣ ਕੇ ਚੱਲ ਪਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਿੱਟੀ ਦੇ ਕੰਕਰ ਤੇ ਪੱਥਰ ਗੋਲੇ ਬਣ ਬਣ ਕੇ ਵਰ ਰਹੇ ਹਨ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਾ ਵਰਤੀ। ਉਹ ਸਿੱਖ ਵੇਖ ਕੇ ਇੱਕ ਵਾਰੀ ਹੈਰਾਨ ਹੋ ਗਏ।
ਚੜੀ ਚੌਂਬ ਚਿਤ ਪਰ ਪਰ ਤਾਹੀ,
ਸਿੱਖਾਂ ਨੂੰ ਚਾਓ ਚੜ ਗਿਆ ਵੀ ਜੇ ਗੁਰੂ ਦੀ ਕਲਾ ਇੱਥੇ ਵਰਤਰੀ ਤੇ ਸਾਡੇ ਨਾਲ ਵੀ ਵਰਤੇਗੀ। ਚੌਂਪ ਚੜ ਗਈ ਗੁਰੂ ਸਿੱਖਾਂ ਨੂੰ, ਚਾਓ ਚੜ ਗਿਆ। ਅੱਗੇ ਨਾਲੋਂ ਦੂਣੇ ਚਾਓ ਨਾਲ ਗੁਰੂ ਕੇ ਸਿੱਖ ਜੰਗ ਦੇ ਮੈਦਾਨ ਚ ਡਟ ਗਏ।
ਗੋਲੇ ਗੋਰੇ ਹੋਏ ਗਿਰ ਜਾਏ,
ਗੋਲੇ ਛੱਡ ਰਹੇ ਨੇ ਤੇ ਗੋਲਿਆਂ ਦਾ ਮੀਂਹ ਪਾ ਰਹੇ ਨੇ। ਉਧਰ ਬੰਦੂਕਾਂ ਦੀਆਂ ਗੋਲੀਆਂ ਕੱਸ ਕੇ ਤਿਆਰ ਕਰ ਲਈਆਂ ਨੇ।
ਜਾ ਸੈਨ ਬੜ ਕਪਟ ਅਰੰਬਾ, ਕਿਮ ਸੁਧ ਹੋਈ ਮਾਨੀ ਅਚੰਬਾ।
ਬਾਦਸ਼ਾਹ ਦੀ ਫੌਜ ਨੇ ਤਾਂ ਮੁਖਲਿਸ ਖਾਨ ਨੇ ਕਪਟ ਕਰਮ ਲਿਆ ਸੀ। ਉਹਨੇ ਆਖਿਆ ਸੀ ਵੀ ਰਾਤ ਨੂੰ ਸੁੱਤੇ ਪਿਆਂ ਨੂੰ ਦੱਬ ਲਾਂਗੇ ਜਾ ਕੇ, ਪਤਾ ਹੀ ਨਹੀਂ ਲੱਗਣ ਲੱਗਾ। ਪਰ ਜਦੋਂ ਅੱਗੋ ਗੋਲੇ ਚੱਲ ਕੇ ਆਏ ਨਾ, ਕੜਾ ਕਾੜ ਦੇ ਕੇ ਜਦੋਂ ਸ਼ੱਕਰ ਪਾਰੇ ਵਰਤੇ ਇਹਨਾਂ ਦੇ ਉੱਤੇ ਆ ਕੇ ਮੀਂਹ ਪਿਆ ਗੋਲੀਆਂ ਦਾ, ਤੇ ਕਹਿੰਦੇ ਉਸ ਵੇਲੇ ਹੈਰਾਨ ਹੀ ਹੋ ਗਏ। ਕਹਿੰਦੇ ਇਹਨਾਂ ਨੂੰ ਕਿਹਨੇ ਦੱਸ ਦਿੱਤਾ ਸਾਡੇ ਆਉਣ ਬਾਰੇ? ਅਸੀਂ ਤਾਂ ਦੱਬੇ ਪੈਰੀ ਮਲਕਲੀ ਜੀ ਆ ਰਹੇ ਸੀ, ਇਹਨਾਂ ਨੂੰ ਕਿਵੇਂ ਖਬਰਾਂ ਪਹੁੰਚ ਗਈਆਂ ਸਾਡੇ ਆਉਣ ਦੀਆਂ? ਹੈਰਾਨ ਹੋ ਗਏ ਜਿੰਨੇ ਤੁਰਕ ਸਨ।
ਨਹੀਂ
ਤਾਂ ਅਸੀਂ ਤਾਂ ਇਹਨਾਂ ਨੂੰ ਸੁੱਤੇ ਪਿਆਂ ਹੀ ਪਕੜ ਲੈਣਾ ਸੀ।
ਜੰਗ ਤੇ ਕਾਜ ਬਣੇ,
ਇਹਨਾਂ ਜੰਗ ਕੀਤਿਆਂ ਸਾਡਾ ਕੰਮ ਸਿੱਧ ਹੋ ਜਾਣਾ ਸੀ, ਜੰਗ ਕਰਨ ਦੀ ਸਾਨੂੰ ਲੋੜ ਹੀ ਨਹੀਂ ਸੀ ਪੈਣੀ।
ਗੁਰਬਾਜ ਸਮੇਤ ਗੈਲੇ ਚਾਲ ਤਨੰਦ ਸਮੇਤ,
ਦਿਨ ਚੜਦਿਆਂ ਤਾਈ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਜ ਦੇ ਸਮੇਤ ਫੜ ਲੈਣਾ ਸੀ, ਤੇ ਬਾਜ ਦੇ ਸਮੇਤ ਫੜ ਕੇ ਬੜੇ ਆਨੰਦ ਦੇ ਨਾਲ, ਬੜੀ ਖੁਸ਼ੀ ਦੇ ਨਾਲ ਜਿੱਤ ਦੇ ਡੰਕੇ ਵਜਾ ਕੇ ਅਸੀਂ ਤਾਂ ਲਾਹੌਰ ਵਾਪਸ ਪਹੁੰਚ ਜਾਣਾ ਸੀ। ਅਸੀਂ ਤਾਂ ਇਹ ਸੋਚ ਕੇ ਆਏ ਸੀ,
ਸੋਨੇ ਦਗਾ ਪਿਓ ਸੁਧ ਪਾਏ।
ਸਾਡਾ ਦਗਾ ਚੱਲਿਆ ਨਹੀਂ, ਸਾਡਾ ਫਰੇਬ ਚੱਲਿਆ ਨਹੀਂ, ਜਿਹੜਾ ਅਸੀਂ ਚਲਾਣਾ ਚਾਹੁੰਦੇ ਸੀ ਵੀ ਰਾਤ ਨੂੰ ਹੱਲਾ ਕਰਾਂਗੇ। ਸਾਡਾ ਉਹ ਦਗਾ ਚੱਲਿਆ ਨੀ ਕਿਉਂਕਿ ਉਹਨਾਂ ਨੂੰ ਪਹਿਲਾਂ ਕਿਸੇ ਨੇ ਖਬਰ ਭੇਜ ਦਿੱਤੀ ਹੈ।
ਅਗਾਰੀ ਤੋਪ ਚਲਾਏ,
ਵੇਖੋ ਉਹਨਾਂ ਨੇ ਤਾਂ ਅੱਗੇ ਤੋਪਾਂ ਬੀੜੀਆਂ ਹੋਈਆਂ ਨੇ, ਵੇਖੋ ਤੋਪ ਦੇ ਗੋਲੇ ਅੱਗੋਂ ਚਲਾ ਰਹੇ ਨੇ।
ਅਬ ਤੋਸਨ ਪਰ ਚੋਬ ਹਨੀਜੈ,
ਸਿੱਖਾਂ ਨੇ ਆਖਿਆ ਵੀ ਹੁਣ ਤਾਂ ਲੜਾਈ ਕਰਨੀ ਪੈਣੀ ਆ ਭਾਈ। ਉਸੇ ਵੇਲੇ ਨੇ ਆਖਿਆ ਧੌਂਸਿਆਂ ਤੇ ਨਗਾਰਿਆਂ ਤੇ ਚੋਭਾਂ ਮਾਰੋ, ਦੋਹਰੀਆਂ ਚੋਭਾਂ ਮਾਰ ਕੇ ਸੂਰਮਿਆਂ ਦੇ ਡੋਲੇ ਫਰਕਾਓ।
ਪਰ ਜੰਗ ਗਾਡੋ ਸੁਧ ਦੀ ਜੈ,
ਹੁਣ ਭਾਰੀ ਕਮਾਸਾਨ ਜੰਗ ਹੋਵੇਗਾ ਕਿਉਂਕਿ ਉਹ ਵੀ ਅੱਗੋਂ ਤਿਆਰ ਹੋ ਕੇ ਬੈਠੇ, ਤੋਪਾਂ ਬੀੜ ਕੇ ਜਿਹੜੇ ਬੈਠੇ ਨੇ ਉਹ ਕਿਹੜਾ ਖਾਲੀ ਹੱਥ ਬੈਠੇ ਹੋਣੇ ਨੇ। ਕਹਿੰਦੇ ਇਸ ਕਰਕੇ ਤਿਆਰੀ ਕਰ ਲੋ ਹੁਣ ਪੂਰਾ ਗਾਢੋ ਘਮਾਸਾਨ ਜੰਗ ਹੋਵੇਗਾ।
ਉਰਤੇ ਸਭ ਕਪਟ ਨਿਵਾਰਾ,
ਏਦਾਂ ਫਿਰ ਇਹਨਾਂ ਨੇ ਆਪਣਾ ਕਪਟ ਤਾਂ ਛੱਡਿਆ, ਗੁਰੂ ਸਾਹਿਬ ਨੇ ਇਹਨਾਂ ਦਾ ਕਪਟ ਛੱਲ ਚੱਲਣ ਨਹੀਂ ਦਿੱਤਾ।
ਅਨਮੁਖ ਭਏ ਕ੍ਰੋਧ ਬੜ ਧਾਰਾ,
ਫਿਰ ਇਹਨਾਂ ਨੇ ਵੀ ਕ੍ਰੋਧ ਕੀਤਾ, ਸੂਰਮੇ ਸੀ ਆਖਿਰਕਾਰ, ਇਹ ਵੀ ਕਿਹੜਾ ਕੋਈ ਕਾਇਰ ਸੀ। ਕਹਿੰਦੇ ਬਹਾਦਰ ਮੁਗਲ ਖਾਨ ਨੇ ਉਸ ਵੇਲੇ ਆਪਣੀ ਫੌਜ ਨੂੰ ਤਿਆਰ ਕੀਤਾ ਤੇ ਕ੍ਰੋਧ ਧਾਰ ਕੇ ਅੱਗੇ ਨੂੰ ਵਧੇ।
ਭੁਜੰਗ ਛੰਦ ਹਨੀ ਚੋਬ ਭਾਰੀ ਸੋਧੋਂ ਤੇ ਤੁੰਕਾਰੇ,
ਕੜਾ ਕਾੜ ਕਰਕੇ ਨਗਾਰਿਆਂ ਤੇ ਵੱਜੀਆਂ ਨਗਾਰੇ ਗੂੰਜੇ ਹਨ।
ਵੱਡੇ ਵੀਰ ਬਾਂਕੇ ਬਕੈ ਬਾਰ ਬਾਰੇ,
ਬੜੇ ਵੀਰ ਬੰਕੇ ਆਪਸ ਵਿਚ ਕਹਿੰਦੇ ਨੇ ਮਾਰ ਲੋ, ਹੁਣ ਬਾਰ ਬਾਰ ਇਹੀ ਆਵਾਜ਼ਾਂ ਆਉਂਦੀਆਂ ਨੇ।
ਕਲਾ ਪੈ ਜਿਹੜੇ ਮੋੜ ਤੋੜੇ ਸੁਖਮ ਤੇ,
ਕਹਿੰਦੇ ਕਲਾ ਦੇ ਉੱਤੇ ਉਂਗਲਾਂ ਰੱਖ ਲਈਆਂ ਤੇ ਮੋੜੇ ਤੋੜੇ ਮੋੜ ਕੇ ਤੁਖਾ ਕੇ ਬੰਦੂਕਾਂ ਦੇ ਨਾਲ ਲਾ ਲੈ ਨੇ, ਕਲਾਵਾਂ ਦੇ ਉੱਤੇ ਉਂਗਲਾਂ ਰੱਖ ਲਈਆਂ ਨੇ ਵੀ ਜਦੋਂ ਨੇੜੇ ਜਾਵਾਂਗੇ ਗੋਲੀਆਂ ਮਾਰਾਂਗੇ।
ਲਾਈ ਤੋਂ ਭੰਗੇ ਪ੍ਰਭੂ ਕੈ ਪਖੰਤੇ,
ਕਲਾ ਤੇ ਰੱਖ ਕੇ ਮੋੜੇ ਤੋੜ ਕੇ ਮੋੜੇ ਜਿਹੜੇ ਤੋੜੇ ਸਨ ਉਹ ਤੁਖਾ ਕੇ ਉਸੇ ਵੇਲੇ ਗੋਲੀਆਂ ਚਲਾ ਦਿੱਤੀਆਂ, ਕੜਾ ਕਾੜ ਕਰਕੇ ਬੰਦੂਕਾਂ ਗਰਜੀਆਂ ਹਨ।
ਨਿਸ਼ਾਪੁਰ ਅੰਧੇਰੇ ਗੁਬਾਰਾ,
ਰਾਤ ਦਾ ਹਨੇਰਾ ਬੜਾ ਸੀ, ਬਹੁਤ ਜ਼ਿਆਦਾ ਹਨੇਰੀ ਰਾਤ ਸੀ, ਅੰਧਕਾਰ ਸਾਰੇ ਪਾਸੇ ਵਰਤਿਆ ਹੋਇਆ ਸੀ।
ਉੱਠੀ ਤੋਰ ਪੂਰਨ ਪਯੋ ਗੈਨ ਸਾਰਾ,
ਰਾਤ ਸੀ, ਦੂਜਾ ਧੂੰਆਂ ਹੀ ਧੂੰਆਂ ਹੋ ਗਿਆ, ਧੂੜ ਘੱਟਾ ਮਿੱਟੀ ਘੋੜਿਆਂ ਦੇ ਪੌੜਾਂ ਨਾਲ ਉੱਡ ਕੇ ਕਹਿੰਦੇ ਧੂੜ ਹੀ ਧੂੜ ਨਜ਼ਰ ਆ ਰਹੀ ਹੈ।
ਨਦੀ ਸੈ ਪਸਾਰੇ,
ਆਪਣਾ ਹੱਥ ਪਸਾਰਿਆ ਹੋਇਆ ਹੀ ਨਜ਼ਰ ਨਹੀਂ ਆਉਂਦਾ, ਆਪਣਾ ਹੀ ਹੱਥ ਨਜ਼ਰ ਨਹੀਂ ਆਉਂਦਾ, ਇੰਨਾ ਧੂੜ ਘੱਟਾ ਤੇ ਹਨੇਰਾ ਵਰਤਿਆ ਹੈ।
ਪਖੇ ਤੇ ਮਲੀ ਨੰਗਨਿਆਰੇ,
ਜਿਹੜੇ ਪਲੀਤੇ ਬਲ ਰਹੇ ਨੇ ਧੁਖ ਰਹੇ ਨੇ ਉਹ ਵੀ ਮਾੜੇ ਮਾੜੇ ਜੇ ਨਜ਼ਰ ਆਉਂਦੇ ਨੇ, ਕਿਉਂਕਿ ਹਨੇਰਾ ਸੀ, ਦੂਜਾ ਧੂੜ ਘੱਟਾ ਮਿੱਟੀ ਆਲੇ ਦੁਆਲੇ ਉਹਦੇ ਨਾਲ ਨਜ਼ਰ ਹੀ ਨਹੀਂ ਸੀ ਕੁਝ ਆ ਰਿਹਾ। ਜਿਹੜੇ ਪਲੀਤੇ ਧੁਖ ਰਹੇ ਸੀ ਅੱਗ ਦੇ ਉਹ ਵੀ ਮੰਦ ਮੰਦ ਦੀ ਨਜ਼ਰ ਆ ਰਹੇ ਸਨ।
ਦਿਸ਼ਾ ਤਾਏ ਤਾਕੇ ਚਲਾਵੇ ਤੁਫੰਗਾ,
ਕਹਿੰਦੇ ਉਸ ਪਾਸੇ ਨੂੰ ਦਿਸ਼ਾ ਤੱਕ ਕੇ ਬਸ ਅੰਦਾਜ਼ੇ ਜਿਹੇ ਨਾਲ ਹੀ ਬੰਦੂਕਾਂ ਦੀਆਂ ਗੋਲੀਆਂ ਦਾਗ ਰਹੇ ਨੇ।
ਫਿਰ ਛੋਣੇ ਬੜੇ ਬੇਗ ਸੰਗਾ,
ਫਿਰ ਭਰਦੇ ਨੇ, ਫਿਰ ਠੋਕ ਕੇ ਗਜਾਂ ਦੇ ਨਾਲ ਬੰਦੂਕਾਂ ਨੂੰ ਫਿਰ ਤੋੜੇ ਤੁਖਾ ਕੇ ਛੱਡਦੇ ਹਨ।
ਕੜਾ ਕਾੜ ਨਾਦ ਉੱਠਿਓ ਇੱਕ ਬਾਰੇ,
ਕੜਾ ਕਾੜ ਕਰਦਿਆਂ ਬੰਦੂਕਾਂ ਦੀਆਂ ਗੋਲੀਆਂ ਚੱਲੀਆਂ, ਇੱਕੋ ਵਾਰ ਆਕਾਸ਼ ਗੂੰਜ ਉੱਠਿਆ ਹੈ। ਲੋਹਗੜ ਕਿਲੇ ਵਿਚ ਗੁਰੂ ਕੇ ਸੂਰਮੇ ਬਹਾਦਰ ਵੀ ਤਿਆਰ ਬਰ ਤਿਆਰ ਹੋ ਕੇ ਵੀਰ ਆਸਣ ਲਾ ਕੇ ਛੱਡ ਰਹੇ ਨੇ ਬੰਦੂਕਾਂ ਦੀਆਂ ਗੋਲੀਆਂ, ਮਾਰ ਲੋ ਕਰ ਰਹੇ ਹਨ।
ਵੱਡੀ ਕਾਠ ਕੀ ਤੋਪ ਚੋਂ ਪੈ ਚਲਾਵੇਂ,
ਵੱਡੀ ਕਾਠ ਦਾ ਲੱਕੜਾ ਪਿਆ ਹੋਇਆ ਨਾ ਉਹਨੂੰ ਬੜੇ ਚਾਓ ਨਾਲ ਗੁਰੂ ਕੇ ਸਿੱਖ ਭਰ ਭਰ ਕੇ ਚਲਾ ਰਹੇ ਹਨ।
ਵੱਡੀ ਚੁੰਗ ਬੰਦੇ ਜਾਂ ਸ਼ਤਰੂ ਆਵੇ,
ਜਿੱਧਰ ਚੁੰਗ ਬੰਦ ਕੇ ਦੁਸ਼ਮਣ ਦੇ ਉਧਰ, ਕਿਉਂਕਿ ਦੁਸ਼ਮਣਾਂ ਦੀ ਗਿਣਤੀ ਜ਼ਿਆਦਾ ਸੀ, ਇਕੱਠੇ ਹੋ ਕੇ ਆ ਰਹੇ ਸੀ ਤੇ ਇਕੱਠਿਆਂ ਦੇ ਗੋਲਾ ਜਦੋਂ ਚਲਾਈਏ ਤੋਪ ਦਾ ਜ਼ਿਆਦਾ ਮਾਰ ਕਰਦਾ। ਕਹਿੰਦੇ ਜਿੱਧਰੋਂ ਚੁੰਗ ਬੰਨ ਬੰਨ ਕੇ ਆਉਂਦੇ ਸੀ ਉਧਰ ਤੋਪਾਂ ਦੇ ਗੋਲੇ ਛੱਡਦੇ ਨੇ।
ਪਖਾਣ ਬਣੇ ਤਾਏ ਗੋਰੇ,
ਪੱਥਰ ਇੱਟਾਂ ਉਹ ਗੋਲੇ ਬਣ ਬਣ ਕੇ ਡਿੱਗ ਰਹੇ ਨੇ ਤੁਰਕਾਂ ਤੇ।
ਲਗੇ ਅੰਗ ਭੰਗੇ ਉਹਦੇ ਸੂਰ ਗੋਰੇ,
ਅੰਗ ਤੇ ਜਾ ਕੇ ਲੱਗਦਾ ਉਹਦੇ ਅੰਗ ਭੰਨੇ ਜਾਂਦੇ ਨੇ, ਸਿਰ ਤੇ ਵੱਜਦਾ ਸਿਰ ਖੱਖੜੀ ਵਾਂਗੂ ਫਿਸ ਜਾਂਦਾ ਹੈ।
ਮਲੇਛਾਂ ਸੈਨਾਪਤੀ ਜਾਨ ਐਸੇ,
ਮਲੇਛਾਂ ਦਾ ਜਿਹੜਾ ਸੈਨਾਪਤੀ ਸੀ ਉਹਨੇ ਜਦੋਂ ਇਹ ਵੇਖਿਆ ਜਾਣਿਆ,
ਗੁਰੂ ਆਪ ਹੀ ਆਲਣੇ ਵੀਰ ਤੈਸੇ,
ਸੈਨਾਪਤੀ ਕਹਿਣ ਲੱਗਾ ਮਲੇਛਾਂ ਦਾ ਤੁਰਕਾਂ ਦਾ, ਕਹਿੰਦਾ ਲੱਗਦਾ ਗੁਰੂ ਆਪ ਇੱਥੇ ਬੈਠਾ ਲੋਹਗੜ ਕਿਲੇ ਦੇ ਵਿੱਚ।
ਕਰੋ ਕਿਉਂ ਨਾ ਹੱਲਾ ਗਹੋ ਬੇਗ ਜਾਏ,
ਗੁਰੂ ਆਪ ਬੈਠਾ ਇੱਥੇ ਲੜ ਰਿਹਾ, ਤਾਂ ਹੀ ਤਾਂ ਇੰਨਾ ਜੰਗ ਕਰ ਰਹੇ ਨੇ, ਗੋਲੀਆਂ ਚੱਲ ਰਹੀਆਂ ਨੇ, ਗੁਰੂ ਆਪ ਹੋਣਾ ਇੱਥੇ। ਕਹਿੰਦਾ ਛੇਤੀ ਅੱਲਾ ਕਰੋ, ਛੇਤੀ ਅੱਲਾ ਕਰਕੇ ਗੁਰੂ ਨੂੰ ਜਿਉਂਦਾ ਫੜ ਲਵੋ।
ਜੰਮੂ ਸੰਗ ਥੋੜੀ ਲੜਾ ਕੌਣ ਆਏ,
ਇਹਨਾਂ ਦੇ ਕੋਲ ਥੋੜੀ ਜੀ ਫੌਜ ਹੈ, ਫਿਰ ਮੁੜ ਕੇ ਕਿਹਨੇ ਆ ਕੇ ਆਪਣੇ ਨਾਲ ਅੱਗੇ ਲੜਨਾ।
ਤੇ ਚੱਲੇ ਲੋਕੋ ਤੰਗ ਨਜੀਕਾ,
ਕਹਿ ਕੇ ਲੋਹਗੜ ਕਿਲੇ ਦੇ ਨੇੜੇ ਹੋ ਕੇ ਚੱਲੇ ਹਨ।
ਛੁੱਟੇ ਬ੍ਰਿੰਦ ਗੋਰੀ ਮਰਿਓ ਜੁਗ मचियो युद्ध निका
गोलियां चल रही ने बड़ा कमासान जंग युद्ध मचिया होया
ले केर सेना कनी कुम आए
सेना ने आले दुआले घेरा पाण दा यतन कीता भी लोहगढ़ किले नू घेरा पा लिये
चार पासे पर ना दिखाए
चारे पासे फिर दे रहे पर किले दे विच उहनां नू कुछ नजर नहीं आउंदा क्योंकि किला उच्चा सी उचाई ते बनिया होया सी
दुवेरा मचियो लोगर जंग इम पयो शब्द बिकराल
तरह लोगर दे विच बड़ा कमासान जंग मचिया जदों बंदूकां दीआं गोलियां चलियां तोपां चलियां तोप दे गोले चले कड़ा काड़ दी आवाज एक बारी उठी है
मनो पार ताना भुजे तर बर पई विसाल
कहंदे जिवें कोई पठियारा दाने नहीं भुनदा तो जदों दाने भुनदा तड़ 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 करके दाने करदे कहंदे इदां तड़ा ताड़ करके गोलियां दी आवाज आ रही है
पादड़ी छंद सुन तबे शब्द श्री हर गोविंद
हर गोविंद साहब दे कन्ना विच गोलियां दे चलन दी आवाज पई
मन मैं सुजान गल है बिलंद
महाराज जी ने जान लिया के वाकई फौज चंगी तगड़ी होके चढ़ के आई है
इकसे नकेत ते वैर आए
सतगुरु जी अपने महल चो बाहर निकल के आए हन
सब शस्त्र अंगली ने सजाए
शस्त्र महाराज जी ने अपने अंग सजा लहे हन
सब संबंध है आए सूर
जिन्ने सूर में सब संद बद हो के आ गए
भूलत गुरूर गुर के अधूर
बड़े गुरूर में महाराज जी दे सूर में बहादुर योधे छेवें पातशाह दे कोल आके कहंदे ने
अब बिलम का आग्या तो दियो
महाराज हुण देरी काहदी है आग्या क्यों नहीं देंदे सानू हुण आग्या दियो
इसते मलेच गन मार लियो
सानू आग्या दियो असी हुणे जाके ना आउंदे मलेच्छां नू मार मुकाइए
जिस समय गुरु है कर एकांत
महाराज सच्चे पातशाह जी उस वेले एकांत विच बैठे हन
मुख सुपट हकार कीन समतंत
महाराज जी ने व्योंत बंदी कीती है महाराज जी बह गए एकांत विच एकांत विच बह के जेडे मुखी सूरमे सी ना भाई बिधि चंद वर्गे उन्हां नू बुलाया महाराज जी ने उन्हां नाल बह के महाराज जी मतंत गुरमता करन लगे बह के सलाह करन लगे
एक महाबली पेंदा पठान
केड़ा सूरमा आया महाराज जी दा पालिया होया सूरमा पेंदे खां ए भी महाराज जी कोल आया है
ओ नहीं वीर तिसके समान
योधा पेंदे खां जेदे समान कोई दूजा वीर योधा नहीं होना
पुन विधि चंद योधा बिलंद
बिलंद सूरमा विधि चंद छीना गुरु का सीना है
लखदाव काव और नाम निंद
बड़े दाव काव जानन वाला विधि चंद बड़ा सियाना सी दाव काव जानन वाला जेदे मनिंद होर कोई नहीं
बहु चतुर छत्र इत राजी उपाय
बड़े चतुरताई दे नाल शत्रुआं वास्ते उपार रच के
छल लेत छिनक मैं करै दाए
लाल करके वेखदिया वेखदे तुरकां नु छल लवे एहो जिहा सूरमा विधि चंद
मोहन गोपाल नवलू निहाल
भाई मोहन जी भाई गोपाल जी भाई नवलू जी भाई निहाला जी
ए चतुर सूर चातुर विशाल
बड़े सूरमे महाराज जी को आए ने बड़े सूरमे ने बहादुर हन
या तो भंग की अदक जान
बंदूक बड़ी सोहनी चलाउंदे सी इन्हां नू बंदूक चलाण दी विद्या विच महारत प्राप्त सी
रिब समक देख कर दे न जान
कहंदे जेड़ा दुश्मन सामने वेख लैंदे सी मार के गोली ओनू जिउंदा नहीं सी मुड़न जान देंदे
इक सुपट पिराणा शम्स पीन
एक है भाई पुराणा जेड़ा दाड़ा बड़ा वड्डा सी विशाल दाड़ा सी कहंदे दाड़े वड्डे वाला गुरमुख प्यारा भाई पुराणा
तोमर परार जाने परवीन
बरछी चलानी बड़ी वधिया जानदा सी बरछी इहदे वर्गी कोई नहीं सी चला सकदा
पुन करै खड़ग के दाव काव
तेग बड़ी सुंदर चलाउंदा सी तेग चलाउण दे विच इहनू बड़ी महारत प्राप्त सी
जब सुने जंग चित होत चाव
सुनदा सी ना किते जंग युद्ध दी गल ते इहनू चाओ चढ़दा सी भाई पुराणे दे मुछहरिआं ते हथ फेरदा सी कि कदे मौका मैनू भी मिले
पुन जैत जाति मलक दोए
भाई जैत जी फिर भाई जाति मलक जी ए दो सूरमे गुरु के महाराज जी दे बहादुर हन
तीरन प्रहार शत्रुन परोए
तीरंदाजी विद्या च बड़े निपुण सी ਇਹਨਾਂ ਵਰਗੇ ਤੀਰ ਨਹੀਂ ਸੀ ਕੋਈ ਚਲਾ ਸਕਦਾ। ਜਦੋਂ ਤੀਰ ਚਲਾਉਂਦੇ ਸੀ ਦੁਸ਼ਮਣਾਂ ਦੀਆਂ ਛਾਤੀਆਂ ਪਰੋ ਕੇ ਰੱਖ ਦਿੰਦੇ ਸਨ। ਜਿਹੜੇ ਸੂਰਮੇ ਨੇ ਇਹ ਮੁਖੀ ਸਨ ਸਾਰੇ, ਇਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਕੋਲ ਸੱਦਿਆ, ਕੋਲ ਬੁਲਾਇਆ ਇਹਨਾਂ ਨਾਲ ਸਲਾਹ ਕਰਨ ਵਾਸਤੇ।
ਪਰ ਅਰੋਚਿਤ ਕਿਤਕ ਥਾਏ
ਸਵਾਰ ਹੋ ਕੇ ਸਾਰੇ ਸੂਰਮੇ ਤਿਆਰ ਬਰ ਤਿਆਰ ਖੜੇ ਹਨ।
ਸੋੜੇ ਤੁਕਾਏ ਮਨ ਸਾਵਧਾਨ,
ਸੋੜੇ ਤੁਕਾਏ ਹੋਏ ਨੇ ਬੰਦੂਕਾਂ ਦੇ, ਸਾਵਧਾਨ ਹੋ ਕੇ ਖੜੇ ਹਨ।
ਵਿੱਚ ਤੁਪਤ ਬਰੂਦ ਗੁਲਕਾ ਠੁਕਾ,
ਸੂਰਮੇ ਬੰਦੂਕਾਂ ਦੇ ਵਿੱਚ ਗੋਲੀਆਂ ਠੋਕ ਰਹੇ ਨੇ, ਬਰੂਦ ਪਾ ਕੇ ਗਜ ਦੇ ਨਾਲ ਠੋਕ ਰਹੇ ਨੇ।
ਕਿਤਕ ਦੁਗਲਕਾ ਬੀਚ ਪਾਏ,
ਸੂਰਮਿਆਂ ਨੇ ਦੋ ਦੋ ਗੋਲੀਆਂ ਬੰਦੂਕ ਦੀਆਂ ਦੋ ਨਾਲੀਆਂ ਵਿਚ ਪਾਈਆਂ ਹੋਈਆਂ ਨੇ।
ਕਰ ਰੱਖ ਤਿਆਰ ਹੱਥਨ ਉਠਾਏ,
ਕਰਕੇ ਬੰਦੂਕਾਂ ਹੱਥਾਂ ਚ ਫੜੀਆਂ, ਵੀ ਗੁਰੂ ਸਾਹਿਬ ਇਸ਼ਾਰਾ ਕਰਨ ਵੀ ਇਧਰ ਨੂੰ ਜਾਣਾ ਤੇ ਉਸੇ ਵੇਲੇ ਜਾ ਕੇ ਹੱਲਾ ਬੋਲ ਦਈਏ।
ਕਿਉ ਪਈ ਨਿਜ ਸੈਨਾਪਤੀ ਸਤ ਗੁਰ ਹੇਰੇ, ਸਾਦਰ ਕਰੇ ਬਿਠਾਵਨ ਮੇਰੇ।
ਆਪਣੇ ਸੈਨਾਪਤੀ ਨੂੰ ਕੋਲ ਬਿਠਾਇਆ, ਬੜਾ ਸਤਿਕਾਰ ਦਿੱਤਾ ਮਹਾਰਾਜ ਜੀ ਨੇ ਆਪਣੇ ਆ ਸੂਰਮਿਆਂ ਬਹਾਦਰਾਂ ਨੂੰ।
ਸਭ ਤੋਂ ਕਹੋ ਕਰੈ ਮਤ ਕੌਣ, ਲੜਨ ਪਲੋ ਮੈਂ ਅੰਤਰ ਪਾਉਣ।
ਮਹਾਰਾਜ ਸੱਚੇ ਪਾਤਸ਼ਾਹ ਜੀ ਸੂਰਮਿਆਂ ਨੂੰ ਕਹਿਣ ਲੱਗੇ, ਭਾਈ ਸਿੱਖੋ ਵੀ ਗੱਲ ਏਦਾਂ ਹੈ ਵੀ ਹੁਣ ਆਪਾਂ ਇਹ ਸਲਾਹ ਕਰਨੀ ਆ ਵੀ ਘਰ ਦੇ ਅੰਦਰ ਲੜਨਾ ਚੰਗਾ ਨਹੀਂ। ਗੁਰੂ ਸਾਹਿਬ ਜੀ ਹੁਣ ਕਹਿੰਦੇ ਆਪਾਂ ਨੂੰ ਇਹ ਸਲਾਹ ਕਰਨੀ ਚਾਹੀਦੀ ਹੈ, ਇਹ ਮਤ ਹੁਣ ਤੁਸੀਂ ਦੱਸੋ ਵੀ ਲੜਨ ਭਲੋ ਨਾ ਅੰਤਰ ਪਾਉਣ, ਸ਼ਹਿਰ ਦੇ ਵਿਚ ਘਰ ਦੇ ਵਿਚ ਲੜਾਂਗੇ ਨੁਕਸਾਨ ਬੜਾ ਹੋਵੇਗਾ, ਸ਼ਹਿਰ ਵਾਸੀਆਂ ਦਾ ਨੁਕਸਾਨ ਹੋਵੇਗਾ, ਇਸ ਕਰਕੇ ਅੰਦਰ ਲੜਨਾ ਜਿਹੜਾ ਹੈ ਉਹ ਸਹੀ ਨਹੀਂ ਹੈ।
ਪੁਰਖੋ ਤਿਆਗ ਚੱਲੇ ਅਬ ਬਾਹਰ,
ਇੱਕ ਵਾਰੀ ਨਗਰ ਛੱਡ ਕੇ ਬਾਹਰ ਨੂੰ ਚਲੇ ਜਾਈਏ, ਜੇ ਲੜਾਈ ਕਰਨੀ ਹੈ ਜੰਗ ਕਰਨਾ ਤੇ ਨਗਰ ਤੋਂ ਬਾਹਰ ਹੋ ਕੇ ਜੰਗ ਮਚਾਈਏ।
ਸਿਰੇ ਹੀਰ ਮੈਦਾਨ ਸੁੱਠਾ ਹਰ,
ਚੰਗਾ ਮੈਦਾਨ ਵੇਖ ਕੇ ਉਸ ਮੈਦਾਨ ਦੇ ਵਿਚ ਮੋਰਚੇ ਗੱਡ ਕੇ ਫਿਰ ਸਾਹਮਣੇ ਖਲੋਈਏ ਵੈਰੀਆਂ ਦੇ।
ਰਾਤ ਹਨੇਰੀ ਸੂਜਤ ਨਾਹੇ,
ਰਾਤ ਹਨੇਰੀ ਹੈ, ਹਨੇਰੀ ਰਾਤ ਦੇ ਵਿਚ ਕੁਝ ਨਹੀਂ ਸੁੱਝ ਰਿਹਾ, ਕੁਝ ਨਹੀਂ ਪਤਾ ਲੱਗ ਰਿਹਾ।
ਆਨ ਪ੍ਰਵੇਸ਼ੈ ਰਿਪ ਕਰਮਾਈ,
ਆਪਾਂ ਇੱਥੇ ਹੀ ਰਹੇ ਤੇ ਦੁਸ਼ਮਣਾਂ ਨੇ ਇੱਥੇ ਘਰ ਦੇ ਵਿਚ ਹੀ ਸਿੱਧਾ ਆ ਕੇ ਪ੍ਰਵੇਸ਼ ਕਰ ਜਾਣਾ ਹੈ।
ਆਪਣੋ ਪਰ ਕਾ ਲਖਿਓ ਨਾ ਜਾਏ,
ਹਨੇਰੀ ਰਾਤ ਵਿਚ ਜੇ ਅੰਦਰ ਹੀ ਆ ਗਏ ਦੁਸ਼ਮਣ ਤੇ ਫਿਰ ਆਪਣੇ ਬਗਾਨੇ ਦਾ ਪਤਾ ਨਹੀਂ ਲੱਗਣਾ ਵੀ ਆਪਣਾ ਕਿਹੜਾ ਤੇ ਬਗਾਨਾ ਕਿਹੜਾ, ਨਗਰ ਵਾਸੀ ਵੀ ਵਿਚੇ ਪੀੜੇ ਜਾਣਗੇ, ਇਸ ਕਰਕੇ ਫਿਰ ਆਪਣੇ ਬੇਗਾਨੇ ਦਾ ਪਤਾ ਨਹੀਂ ਲੱਗਣਾ।
ਆਪਸ ਵਿਕੇ ਕਾਲ ਤਨਕਾਏ,
ਆਪਸ ਵਿਚ ਵੀ ਸੂਰਮੇ ਜ਼ਖਮੀ ਹੋ ਸਕਦੇ ਨੇ, ਇਸ ਕਰਕੇ ਨਗਰ ਦੇ ਵਿਚ ਲੜਨਾ ਇਹ ਗੱਲ ਉਚਿਤ ਨਹੀਂ ਹੈ, ਇਹ ਗੱਲ ਚੰਗੀ ਨਹੀਂ ਹੈ।
ਦੂਰ ਦੂਰ ਯੋਧਾ ਘਿਰ ਜਾਏ,
ਦੂਰ ਦੂਰ ਤੱਕ ਯੋਧੇ ਆਲੇ ਦੁਆਲਿਓ ਘੇਰੇ ਜਾਣਗੇ।
ਲੜਬੇ ਕੋ ਹੈ ਨਾ ਉਪਾਏ,
ਯੋਧੇ ਹੀ ਘੇਰੇ ਗਏ ਨਗਰ ਦੇ ਵਿਚ ਤੇ ਫਿਰ ਲੜਨ ਵਾਲਾ ਕੰਮ ਔਖਾ ਹੋ ਜਾਣਾ। ਜੇ ਲੜਨਾ ਤੇ ਫਿਰ ਸਾਹਮਣੇ ਮੈਦਾਨ ਵਿਚ ਲੜੀਏ, ਜਿੱਥੇ ਆਮਣੇ ਸਾਹਮਣੇ ਖਲੋਤੇ ਹੋਈਏ, ਤੇ ਇੱਥੇ ਜੇ ਖਲੋਵਾਂਗੇ ਇੱਕ ਤਾਂ ਇੱਕ ਦੂਜੇ ਦੀ ਪਛਾਣ ਨਹੀਂ ਰਹਿਣੀ, ਹਨੇਰੀ ਰਾਤ ਹੈ, ਆਪਸ ਵਿਚ ਨਾ ਕਿਤੇ ਲੜ ਕੇ ਮਰ ਜਾਣ ਕਈ। ਇਸ ਕਰਕੇ ਜੇ ਯੋਧੇ ਘਿਰ ਗਏ ਤੇ ਫਿਰ ਯੋਧਿਆਂ ਨੂੰ ਆਲੇ ਦੁਆਲੇ ਘੇਰਾ ਪੈ ਗਿਆ ਤੇ ਫਿਰ ਵੀ ਲੜਨਾ ਔਖਾ ਹੋਵੇਗਾ।
ਹੋਰ ਮੈਂ ਲੜਨ ਦੋਸ਼ ਸਮਝਾਏ,
ਨਗਰ ਵਿਚ ਲੜਨ ਦੇ ਬੜੇ ਦੋਸ਼ ਨੇ, ਇੱਕ ਤਾਂ ਨਗਰ ਦੀ ਬੇਪਤੀ ਹੋਵੇਗੀ, ਨਗਰ ਦੇ ਲੋਕ ਮਾਰੇ ਜਾਣਗੇ, ਆਮ ਸਧਾਰਨ ਗਰੀਬ ਬੱਚਿਆਂ ਦਾ ਨੁਕਸਾਨ ਹੋਵੇਗਾ, ਏਦਾਂ ਨਗਰ ਦੇ ਅੰਦਰ ਲੜਨ ਦੇ ਇੱਕ ਖੁੱਲ ਕੇ ਨਹੀਂ ਲੜ ਸਕਾਂਗੇ, ਗੋਲੀ ਚਲਾਉਂਦਿਆਂ ਪਤਾ ਨਹੀਂ ਆਪਣੇ ਦੇ ਕਿਸੇ ਨਾਲ ਵੱਜ ਜਾਏ, ਤੇ ਜੇ ਸਾਹਮਣੇ ਕੱਲਾ ਦੁਸ਼ਮਣ ਹੀ ਹੋਵੇਗਾ ਤੇ ਆਪਾਂ ਗੋਲੀ ਵੀ ਬੇਫਿਕਰ ਹੋ ਕੇ ਚਲਾਵਾਂਗੇ, ਤੀਰ ਵੀ ਬੇਫਿਕਰ ਹੋ ਕੇ ਚਲਾਵਾਂਗੇ। ਜੇ ਸ਼ਹਿਰ ਦੇ ਵਿਚ ਹੀ ਆ ਗਏ ਨਗਰ ਦੇ, ਫਿਰ ਗੋਲੀ ਵੀ ਸੋਚ ਸਮਝ ਕੇ ਚਲਾਣੀ ਪੈਣੀ ਆ ਵੀ ਕਿਤੇ ਆਪਣੇ ਦੇ ਕਿਸੇ ਦੇ ਲੱਗ ਜਾਏ। ਇਸ ਕਰਕੇ ਨਗਰ ਦੇ ਵਿਚ ਲੜਨਾ ਜਿਹੜਾ ਹੈ ਇਹਦੇ ਵਿਚ ਬਹੁਤ ਸਾਰੇ ਦੋਸ਼ ਹਨ।
ਹਮਰੋ ਮਤ ਵੈ ਵੈਰ ਲੜਾਈ,
ਸਾਡਾ ਇਹ ਮਤ ਹੈ ਕਿ ਜੰਗ ਬਾਹਰ ਹੋ ਕੇ ਕਰਨੀ ਚਾਹੀਦੀ ਹੈ, ਨਗਰ ਤੋਂ ਬਾਹਰ ਜਾ ਕੇ ਲੜਨਾ ਚਾਹੀਦਾ ਹੈ।
ਚੜੇ ਹਨ ਪਰ ਰਿਪ ਗਨ ਮਾਰੇ,
ਘੋੜਿਆਂ ਤੇ ਚੜੇ ਦੁਸ਼ਮਣਾਂ ਨੂੰ ਮਾਰੀਏ,
ਕਰੇ ਜੰਗ ਅਰ ਰਹੇ ਕਿਨਾਰੇ,
ਜੰਗ ਵੀ ਕਰੀਏ ਤੇ ਨਾਲੇ ਕਿਨਾਰੇ ਕਿਨਾਰੇ ਹੋ ਕੇ ਰਹੀਏ।
ਪੈਂਦੇ ਖਾਨ ਪਨੀ ਇਹ ਆਛੇ,
ਪੈਂਦੇ ਖਾਂ ਬੈਠਾ ਸੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਪੈਂਦੇ ਖਾਂ ਮਹਾਰਾਜ ਜੀ ਤਾਂ ਤੁਸੀਂ ਬੜੀ ਵਧੀਆ ਗੱਲ ਕਹੀ,
ਜੋ ਮਸਲਤ ਰਾਵਰ ਚਿਤ ਬਾਂਚੇ,
ਜਿਹੜੀ ਮਸਲਤ ਤੁਹਾਡੇ ਮਨ ਨੂੰ ਚੰਗੀ ਲੱਗੀ ਸਾਡੇ ਵੀ ਮਨ ਨੂੰ ਚੰਗੀ ਲੱਗੀ ਤਾਂ ਬਹੁਤ दुरुस्त वधिया विचार आप जी ने कही है कि नगर दे विच लड़ना चंगा नहीं।
दो विचारो निज परिवार इसकी रक्षा बने उदार।
महाराज जी फिर भी इस गल दी एक विचार मेरे वालों भी हाजिर है कि पहला आप जी का परिवार इथों किसे तरीके नाल बाहर कढ़िया जावे। परिवार भी सी ना उत्थे, परिवार का नुकसान ना होवे। माता दमोदरी जी ने साहबजादे ने सतगुरां दा परिवार बहुत वड्डा है, इस करके पेंदे खां कहिंदा महाराज जी आप जी दे परिवार दी जिहड़ी रक्षा है ओ भी पहल दे आधार ते करनी चाहीदी है।
नैनका तो करो अगारे।
दुश्मन जदों गुस्से विच रोस चाउणा उन्होंने ये नहीं वेखना भी ये बच्चे ने। इस करके महाराज जी पहला आप जी अपने परिवार नूं इथों कढ़न दी तैयारी करके बाहर अगे भेज दियो।
सब जोगा गन रहे पिछारे।
परिवार नगर चो बाहर कढ़ के अगे भेज दियो ते योधे जेड़े ने सारे उन्हां दे पिछे रखो।
सदन समाज ना लालच करो।
महाराज जी घर दे समान दी किसे दी लालच करन दी लोड़ नहीं, जो कुछ है धरिया रहण दो, सब कुछ समान फिर आ जाएगा।
सकल
सलामत चाहिदे ने, इस करके महाराज जी पहला परिवार जेड़ा है वो बचाओ।
सकल सकेल एक थल धरो।
जेड़ा साजा साग समान है वो रहण दियो, परिवार नू सारे नू इकट्ठा करके एक थां ते इकट्ठे करके ले चलो।
सो सवार संगे मेरे।
महाराज जी जेड़ा आप जी दा परिवार है ओदे नाल तकरीबन 100 घोड़ सवार जेड़े ने ओ नाल रहन तैयार बर तैयार हो के उना दी राखी वास्ते।
निज दल की समीपता लै,
जेड़े अपने दल दे नेड़े नेड़े हो के रहन।
लड़त रह शत्रुन को मारे,
नाले ओ लड़दे रहन ते दुश्मना नू मारदे रहन।
परै तुफंगन तरै प्यारे,
मार मार तुफंगा ते दुश्मना दा नाश करन।
लड़त जे आगे पाछे चले,
अगे पछे हिलदिया जंग दे विच ओ लड़दे रहन, एदा सारे परिवार की संभाल करके चलन।
सब कुटुंब सो पट सो मिले,
एदा महाराज जी तुहाडा सारा सूर परिवार जेड़ा है ओ सूरमिया दे घेरे दे विच नाल नाल चले।
अवला सेनापति मिलावो।
सतगुरां दी फौज दा सेनापति सी भाई नवला। पैंदे खां कहिंदा महाराज जी भाई नवला सेनापति दी जेड़ी सेवा लाओ,
इस कारज पर ते ठहरावो।
तुहाडे परिवार दी जेड़ी जिम्मेवारी है ओ भाई नवले ते लाओ, इन्हां दे उत्ते ओ सारी ड्यूटी लाओ कि तुहाडे कुटुंब नूं परिवार नूं सारे नूं इकट्ठा करके ए लैके जावे।
सुन कर नीके हर गोविंद, नवली को दे कर पट बिंद।
सुन के गुरु हरगोबिंद साहब ने आख्या पैंदे खां तेरी वधिया विचार है। उसे वक्त महाराज जी ने भाई नवले नूं सूरमे दे के भेजिया।
भेजियो सा परिवार निकासन।
महाराज जी ने आख्या भाई नवला जी जाओ तुसी जाके साडा सारा परिवार महलां विचों बाहर कढ के लियाओ।
देओ धीरज को माने त्रास ना,
नाले उहनां नूं धीरज भी दिया जे कि उहनां नूं डर रखण दी लोड नहीं, कुछ नहीं होण लगा, सारिआं दी जान सलामत रहेगी। एदा सारिआं नूं हौसला दे के भाई नवला जी तुसी सारे परिवार नूं लै के आओ। एदा भाई नवला सेनापति दी महाराज जी ने परिवार ते ड्यूटी लाई। आप जिवें गरीब नवाज पातशाह जी महाराज जी जंग लड़ रहे ने, वो कथा आप जी अगलिया प्रसंगा च सरवण करो।